905-450-2828 905-450-2828
सिटी ऑफ ब्रैम्पटन दी सालाना फार्मर्स मार्केट वापस आ गई है जिसनु प्रेजेंट करनगे मेरिडियन क्रेडिट यूनियन वाले 2022 सीजन जो के शुरू हो रहा है जून 11 तो ए हर हफ्ते 8 बजे तो लेके 1 बजे तक अक्टूबर 8 तक जारी रहेगा चाहे बारिश आए चाहे ना मार्केट ते साड़ी चलती रहेगी जो के लोकेटेड है वेलिंगटन स्ट्रीट और गेज पार्क विच इसका मजा उठाने वास्ते और अपने पसंदीदा किसाना और वेंडर्स नु मिलन वास्ते तैयार हो जाओ ज्यादा जानकारी वास्ते brampton.ca/market नु विजिट करो ते आओ फिर मिलने आ इस मार्केट विच
लाइन ऑफ क्रेडिट भी ले देंगे 11 सालों के तजुर्बेकार मॉर्गेज अलायंस के ब्रोकर कैनी तालिवाल लाइसेंस नंबर 10530 कॉल 905-812-2800 905-812-2800 और विजिट mortgagebuddies.ca कैनी
तालिवाल वो छाए पहने कैनी तालिवाल
सिटी ऑफ हैमिल्टन दे डाउनटाउन इलाके च मैकमास्टर यूनिवर्सिटी तो 8 मिनट ते गोटेन स्टेशन तो सिर्फ 10 मिनट दी दूरी ते नवीयां कॉन्डोज दी बुकिंग शुरू क्वीन ते मेन स्ट्रीट दे इंटरसेक्शन ते बहुत ही ढुकवी लोकेशन दो बेडरूम दो बाथरूम दे खुले डुले यूनिट्स दी कीमतां 6,40,000 तो लॉकर अप्लायंसेस ते असाइनमेंट फ्री डिपॉजिट इन ईजी इंस्टॉलमेंट्स हैमिल्टन डाउनटाउन च आ रही इन्हां नवीयां कॉन्डोज या स्टोनी क्रीक च आ रहे नवे प्रोजेक्ट्स च अपना यूनिट ग्रंटेड बुक कराउण लई रीमैक्स स्पेशलिस्ट चरणजीत बराड़ नूं हुणे कॉल करो 6673 004436
यार बड़ी भुख लगी है पर इस वेले खाण नु की मिलेगा सारा कुछ तो बंद है
मिलेगा तू चल तो सही
पर किथे
ओ बाबा ढाबा ते जिथे मिलदा है पंजाब दा स्वाद भावे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
अज ही कॉल करो बाबा ढाबा वाले महावीर बाठुरा नु
9057933636
905-793-3636 ते अपना काम खोलने ली तुसी फ्रेंचाइजी भी ले सकदे हो
लाइफ विजिटर डिसेबिलिटी मॉर्गेज इंश्योरेंस लैंड लई राजपाल बराड़ दा नाम हमेशा याद रखो इंश्योरेंस दे खेतर विच लम्मा तजर्बा रखदे हन राजपाल बराड़ RRSP या RESP करवानी है इनकम टैक्स प्लानिंग लई भी राजपाल बराड़ तुहाडी मदद कर सकदे हन
हेलो दिस इज राजपाल बराड़ चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
The
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 416213-1165
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार
First, second, third mortgage, home equity, business loan, debt consolidation, refinance, rent to own le, call karo Devinder Pawar nu 647-988-8731-647-988-7831.
Je nahi hona khajjal khwar, ta call karo
Devinder Pawar.
Jekar ek var ina tuhadi file vekh ke haan keh ditti, ta apne vaade te hamesha khare utar de haan. License number 10845, independently owned and operated.
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਸੋਮਵਾਰ ਦਾ ਦਿਨ ਆ ਜੀ ਅਤੇ ਹਫ਼ਤਾ ਇੱਕ ਨਵਾਂ ਸ਼ੁਰੂ ਹੋ ਗਿਆ ਸਮਾਂ ਆਪਣੀ ਤੋਰ ਤੁਰਦਾ ਜਾਂਦਾ ਦੋਸਤੋ ਘੰਟੇ ਦਿਨ ਹਫ਼ਤੇ ਮਹੀਨੇ ਸਾਲ ਬੀਤ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਇਹ ਬਿਲਕੁਲ ਉਸ ਨਾ ਪੌੜੀ ਦੀ ਤਰ੍ਹਾਂ ਹੈ ਜਦੋਂ ਤੁਸੀਂ ਚੜ੍ਹਨ ਲੱਗਦੇ ਹੋ ਨਾ ਇੱਕ ਫਲੋਰ ਤੋਂ ਦੂਸਰੀ ਫਲੋਰ ਤੱਕ ਅਤੇ ਇੱਕ ਪੌੜੀ ਚੜ੍ਹ ਗਏ ਦੂਜੀ ਪੌੜੀ ਚੜ੍ਹ ਗਏ ਅੱਜ ਕੱਲ੍ਹ ਤਾਂ ਪੌੜੀਆਂ ਅੰਦਰ ਹੀ ਹੁੰਦੀਆਂ ਆਪਣੇ ਘਰ ਦੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਜੇ ਕਿਤੇ ਪੌੜੀਆਂ ਜਿਵੇਂ ਪੰਜਾਬ 'ਚੋਂ ਆਏ ਆਪਾਂ ਬਾਹਰ ਕਿਤੇ ਬਾਹਰ ਬਿਲਡਿੰਗ ਦੇ ਵਿੱਚ ਬਾਹਰ ਪੌੜੀਆਂ 'ਤੇ ਖੜ੍ਹੇ ਹਾਂ ਅਤੇ ਛੱਤ ਤੋਂ ਕੋਠੇ ਤੋਂ ਆਪਾਂ ਪਿੱਛੇ ਨੂੰ ਥੱਲੇ ਨੂੰ ਦੇਖੀਏ ਵੀ ਉੱਥੋਂ ਚੜ੍ਹ ਕੇ ਆਏ ਆਪਾਂ ਥੱਲਿਓਂ ਜਿਉਂ ਅਤੇ ਆਪਾਂ ਨੂੰ ਹੋਰ ਹੀ ਤਰ੍ਹਾਂ ਮਹਿਸੂਸ ਹੁੰਦਾ ਸਮਾਂ ਵੀ ਇਸੇ ਤਰ੍ਹਾਂ ਦੋਸਤੋ ਪੌੜੀ ਪੌੜੀ ਚੜ੍ਹਦੇ ਜਾਂਦੇ ਹਾਂ ਮਹੀਨੇ ਸਾਲ ਲੰਘਦੇ ਜਾਂਦੇ ਆ ਕਾਫ਼ੀ ਸਾਰੇ ਸਾਲ ਹੋ ਜਾਂਦਾ ਜੋ ਪਿੱਛੇ ਮੁੜ ਕੇ ਵੇਖ ਰਹੇ ਹਾਂ ਕਹਿੰਦੇ ਹਾਂ ਉਹ ਉੱਥੇ ਕਿਤੇ ਖੜ੍ਹੇ ਸੀ ਆਪਾਂ ਅਜੇ 25-30 ਸਾਲ ਪਹਿਲਾਂ ਦੀਆਂ ਗੱਲਾਂ ਨੇ ਇੱਥੇ ਸਾਡੇ ਰੇਡੀਓ 'ਤੇ ਸਰੋਤੇ ਕਈ ਵਾਰੀ ਜਦੋਂ ਕੋਈ ਟਾਕ ਸ਼ੋਅ 'ਚ ਵਿਚਾਰ ਸਾਂਝੇ ਕਰਦੇ ਹੁੰਦੇ ਆ ਦੱਸਦੇ ਹੁੰਦੇ ਆ ਵੀ ਮੈਂ ਜੀ 2010 'ਚ ਆਇਆ ਸੀ ਅਤੇ ਮੈਂ 5 'ਚ ਆਇਆ ਸੀ ਮੈਂ 2000 'ਚ ਆਇਆ ਸੀ ਕਈ ਪੁਰਾਣੇ ਸੱਜਣ ਕਹਿੰਦੇ ਅਸੀਂ 85-87 'ਚ ਆਏ ਸੀ 80 'ਚ ਆਏ ਹਾਂ ਅਤੇ ਆਹ ਪਤਾ ਹੀ ਨਹੀਂ ਲੱਗਿਆ ਜੀ ਐਂ ਸਮਾਂ ਬੀਤ ਗਿਆ ਇਹ ਬਿਲਕੁਲ ਆਈ ਹਾਂ ਦੋਸਤੋ ਅਤੇ ਆਈ ਜਦੋਂ ਘੰਟੀ ਵੱਜ ਗਈ ਨਾ ਰਾਮ ਨਾਮ ਸੱਤੇ ਹੋ ਗਈ ਪਤਾ ਉਦੋਂ ਵੀ ਨਹੀਂ ਲੱਗਣਾ ਗਾ ਇੰਨੀ ਤੇਜ਼ੀ ਨਾਲ ਸਮਾਂ ਲੰਘਦਾ ਜਾਂਦਾ ਇੰਨੀ ਤੇਜ਼ੀ ਨਾਲ ਪਤਾ ਹੀ ਨਹੀਂ ਲੱਗਦਾ ਬਸ ਜਦੋਂ ਕੋਈ ਆਪਾਂ ਨੂੰ ਸਿਆਣਾ ਬੰਦਾ ਕਹਿੰਦਾ ਵੀ ਸਮੇਂ ਨੂੰ ਕੰਮ ਨੂੰ ਕਿਸੇ ਵਧੀਆ ਪਰਪਜ਼ ਲਈ ਲਾ ਲਓ ਆਪਾਂ ਹੱਸ ਛੱਡਦੇ ਹਾਂ ਵਿਹਲੇ ਹੋ ਕੇ ਚਲੋ ਚਾਹ ਚੂ ਪੀ ਲਈਏ ਸਮੇਂ ਦਾ ਕੀ ਹੈ ਸਮਾਂ ਤਾਂ ਆਪਣੇ ਕੋਲ ਹੀ ਆ ਚਲੋ ਟਿਮ ਹੋਰਟਨ 'ਤੇ ਬੈਠ ਕੇ ਕੌਫੀ ਕੁਫੀ ਪੀ ਲੈਂਦੇ ਚਾਰ ਗੱਪਾਂ ਮਾਰ ਲੈਂਦੇ ਸ਼ਾਮ ਨੂੰ ਪੈਗ ਸ਼ੱਗ ਲਾ ਲੈਂਦੇ ਸਮੇਂ ਦਾ ਕੀ ਆ ਆਹ ਕੰਮ ਕੱਲ੍ਹ ਨੂੰ ਕਰ ਲਾਂਗੇ ਆਪਾਂ ਕੱਲ੍ਹ ਆ ਜਾਂਦਾ ਉਹ ਚੱਲ ਕੱਲ੍ਹ ਨਹੀਂ ਹੋਇਆ ਕੋਈ ਨਹੀਂ ਅੱਜ ਨਹੀਂ ਹੁੰਦਾ ਤਾਂ ਫਿਰ ਕੱਲ੍ਹ ਨੂੰ ਸਹੀ ਉਹ ਆਪਾਂ ਨੂੰ ਐਂ ਲੱਗਦਾ ਪਰ ਜੇ ਨਾ ਆਪਾਂ ਸਮੇਂ ਦੀ ਮਾੜੀ ਜਿਹੀ ਤੁਲਨਾ ਕਰਨੀ ਹੋਵੇ ਵੀ ਕਿੰਨੀ ਤੇਜ਼ੀ ਨਾਲ ਤੁਰ ਰਿਹਾ ਤੁਸੀਂ ਟੀ ਵੀ 'ਚ ਜਾਂ ਯੂਟਿਊਬ 'ਤੇ ਕਦੇ ਦੇਖਿਓ ਵੀ ਧਰਤੀ ਆ ਜਿਹੜੀ ਉਹ ਕਿੰਨੀ ਸਪੀਡ ਨਾਲ ਸੂਰਜ ਦੇ ਆਲੇ ਦੁਆਲੇ ਘੁੰਮੀ ਜਾਂਦੀ ਆ ਆਪਾਂ ਨੂੰ ਸਥਿਰ ਆਪਾਂ ਤਾਂ ਸਥਿਰ ਆ ਨਾ ਇੰਨੀ ਤੇਜ਼ੀ ਨਾਲ ਘੁੰਮ ਰਹੀ ਆ ਜਿਵੇਂ ਮਗਰ ਪਿਆ ਹੋਵੇ ਉਹਦੇ ਕੋਈ ਚੰਦ ਧਰਤੀ ਦੇ ਦੁਆਲੇ ਘੁੰਮੀ ਜਾਂਦਾ ਮਤਲਬ ਤੁਸੀਂ ਬਹੁਤ ਜ਼ਿਆਦਾ ਤੇਜ਼ ਸਪੀਡ ਦੇ ਨਾਲ ਦੁਨੀਆ ਦੇ ਵਿੱਚ ਮੂਵ ਵੈਸੇ ਦੁਨੀਆ 'ਚ ਕੋਈ ਵੀ ਚੀਜ਼ ਸਥਿਰ ਨਹੀਂ ਹਰ ਇੱਕ ਚੀਜ਼ ਮੂਵ ਕਰ ਰਹੀ ਆ ਇਹ ਤਾਂ ਆਪਣਾ ਸੋਲਰ ਸਿਸਟਮ ਹੈ ਨਾ ਜਿਹਦੇ ਵਿੱਚ ਅਸੀਂ ਸਾਡੇ ਅਰਥ ਸਿਸਟਮ ਦੀ ਗੱਲ ਕਰ ਰਹੇ ਹਾਂ ਸਾਡਾ ਜਿਹੜਾ ਸੋਲਰ ਸਾਡਾ ਸੂਰਜੀ ਸਿਸਟਮ ਹੈ ਇਹ ਜਿਹਦੇ ਆਲੇ ਦੁਆਲੇ ਆ ਗ੍ਰਹਿ 9 ਜਾਂ 10 ਜਿਹਨੂੰ ਕਹਿੰਦੇ ਘੁੰਮਦੇ ਨੇ ਇਹ ਮਿਲਕੀ ਵੇ ਗਲੈਕਸੀ ਦੇ ਵਿੱਚ ਆ ਇਹਦੇ ਵਿੱਚ ਇਹੋ ਜਿਹੇ ਲੱਖਾਂ ਹੀ ਸਟਾਰਸ ਨੇ ਅਤੇ ਗਲੈਕਸੀਜ਼ ਆ ਜਿਹੜੀਆਂ ਉਹ ਵੀ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਸਾਰਾ ਯੂਨੀਵਰਸ ਆ ਜਿਹੜਾ ਉਹ ਐਕਸਪੈਂਡ ਕਰ ਰਿਹਾ ਦੂਰੀ ਇੰਨੀ ਤੇਜ਼ ਸਪੀਡ 'ਤੇ ਦੂਰ ਜਾ ਰਹੀਆਂ ਮਤਲਬ ਪਹਿਲਾਂ ਹੀ ਇੰਨੀ ਦੂਰ ਅਸੀਂ ਮੈਜ਼ਰ ਨਹੀਂ ਕਰ ਸਕਦੇ ਤੇ ਸਮੇਂ ਦੇ ਹਿਸਾਬ ਨਾਲ ਉਹ 1 ਸੈਕਿੰਡ 'ਚ ਕਿੰਨੀ ਦੂਰ ਭੱਜ ਜਾਂਦੀ ਹੈ ਇਹ ਵੀ ਨਹੀਂ ਮੈਜ਼ਰ ਕਰ ਸਕਦੇ। ਅਤੇ ਅੱਗੇ ਫਿਰ ਸਾਇੰਟਿਸਟ ਨੇ ਫਿਰ ਵੱਡੇ ਵੱਡੇ ਪੈਮਾਨੇ ਰੱਖੇ ਹੋਏ ਆ ਇਹਨਾਂ ਨੂੰ ਮੈਜ਼ਰ ਕਰਨ ਦੇ ਲਈ, ਦੂਰੀ ਨੂੰ ਮੈਜ਼ਰ ਕਰਨ ਲਈ, ਕਰਨ ਦੇ ਲਈ ਵੀ ਦੂਰੀ ਨੂੰ ਵੀ ਗਾਂਹ ਸਾਲਾਂ 'ਚ ਮਾਪ ਲੈਂਦੇ ਨੇ। ਦੇਖੋ ਹੈਰਾਨੀ ਦੀ ਗੱਲ ਆ, ਕਹਿਣਗੇ ਜੀ ਇੱਥੋਂ ਉਹ 1 ਲਾਈਟ ਈਅਰ ਦੂਰ ਆ ਕੋਈ ਚੀਜ਼, ਮਤਲਬ ਜਦੋਂ ਦੂਰੀ ਨਾਪਣੀ ਆ ਤਾਂ ਸਾਲ ਸਮਾਂ ਜਿਹੜਾ ਵਿੱਚ ਲਿਆ ਕੇ ਸਮੇਂ ਨੂੰ ਇੰਟੈਂਗਲ ਕਰ ਲਿਆ। 1 ਲਾਈਟ ਈਅਰ ਮਤਲਬ ਲਾਈਟ 1 ਸਾਲ 'ਚ ਕਿੰਨਾ ਟਰੈਵਲ ਕਰ ਜਾਂਦੀ ਹੈ, ਇੰਨੀ ਦੂਰ ਆ, ਅਤੇ ਸਾਇੰਟਿਸਟ ਨੂੰ ਇਹ ਬਹੁਤ ਛੋਟਾ ਜਿਹਾ ਲੱਗਦਾ 1 ਲਾਈਟ ਈਅਰ। ਜੇ ਤੁਸੀਂ ਕਿਸੇ ਸਾਇੰਸ ਦੇ ਸਟੂਡੈਂਟ ਤੋਂ ਪੁੱਛੋ ਵੀ ਲਾਈਟ ਈਅਰ ਕਿੰਨਾ ਹੁੰਦਾ, ਉਹ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਦੂਗਾ ਵੀ ਲਾਈਟ ਆ ਜਿਹੜੀ ਉਹ 1 ਮਿੰਟ ਦੇ ਵਿੱਚ 1,86,000 ਮੀਲ ਸਫ਼ਰ ਤੈਅ ਕਰ ਜਾਂਦੀ ਹੈ 1 ਸੈਕਿੰਡ ਦੇ ਵਿੱਚ, ਜਾਂ ਮਤਲਬ 1 ਸੈਕਿੰਡ ਦੇ ਵਿੱਚ ਲਾਈਟ ਆ ਜਿਹੜੀ 300,000 ਕਿਲੋਮੀਟਰ ਡਿਸਟੈਂਸ ਟਰੈਵਲ ਕਰ ਜਾਂਦੀ। 1 ਸੈਕਿੰਡ 'ਚ ਕਿੰਨਾ ਕੀਤਾ, 1 ਮਿੰਟ 'ਚ ਕਿੰਨਾ, 1 ਸਾਲ 'ਚ ਕਿੰਨਾ, ਅਤੇ ਤੁਸੀਂ ਬਸ ਅੰਦਾਜ਼ਾ ਲਾ ਲਓ ਵੀ ਉਹ ਕਿੰਨਾ ਟਰੈਵਲ ਕਰ ਜੂਗੀ। ਉਹਨੂੰ ਲਾਈਟ ਈਅਰ ਕਹਿੰਦਾ, 1 ਸਾਲ 'ਚ ਜਿੰਨਾ ਲਾਈਟ ਟਰੈਵਲ ਕਰ ਜੂ। ਵਿਗਿਆਨੀਆਂ ਲਈ ਇਹ ਬਹੁਤ ਛੋਟਾ ਜਿਹਾ ਪੈਮਾਨਾ, ਸਾਡੇ ਲਈ ਬਹੁਤ ਵੱਡਾ। ਅਤੇ ਸਪੇਸ ਦੇ ਵਿੱਚ ਆ ਸਾਡੇ ਜਿਹੜੇ ਫੁੱਟੇ ਕਿਲੋਮੀਟਰ, 1 ਫੁੱਟ ਹੋਇਆ, 1 ਇੰਚ ਹੋਇਆ, ਕਿਲੋਮੀਟਰ ਹੋਇਆ, ਇਹ ਕੁਛ ਵੀ ਨਹੀਂ ਮਾਇਨਾ ਰੱਖਦੇ। ਮਤਲਬ ਗੱਲ ਤਾਂ ਆਪਾਂ ਸਮੇਂ ਦੀ ਕਰ ਰਹੇ ਸੀ, ਸਮੇਂ ਤੋਂ ਡਿਸਟੈਂਸ 'ਤੇ ਆ ਗਏ, ਪਰ ਡਿਸਟੈਂਸ 'ਤੇ ਤਾਂ ਆਏ ਕਿਉਂਕਿ ਡਿਸਟੈਂਸ ਨੂੰ ਵੀ ਸਮੇਂ ਦੇ ਹਿਸਾਬ ਨਾਲ ਜਦੋਂ ਬਹੁਤ ਦੂਰੀ ਹੋਵੇ ਮਾਪਿਆ ਜਾਂਦਾ। ਗੱਲ ਜੇ ਸਮੇਂ 'ਤੇ ਕੇਂਦਰਿਤ ਕਰਨੀ ਹੋਵੇ ਤਾਂ ਸਮਾਂ ਦੋਸਤੋ ਸਭ ਤੋਂ ਵਧੀਆ ਨਾ ਸਮੇਂ ਬਾਰੇ ਭਾਈ ਵੀਰ ਸਿੰਘ ਨੇ ਲਿਖਿਆ ਸ਼ਾਇਦ, ਮੈਨੂੰ ਕਵਿਤਾ ਤਾਂ ਯਾਦ ਆ ਪਰ ਉਹਦੀਆਂ ਕੁਛ ਸਤਰਾਂ ਯਾਦ ਨੇ, ਪਰ ਮੇਰੇ ਸਾਹਮਣੇ ਪਈ ਆ, ਲੇਖਕ ਨਹੀਂ ਯਾਦ, ਲੇਖਕ ਮੈਨੂੰ ਲੱਗਦਾ ਭਾਈ ਵੀਰ ਸਿੰਘ ਹੀ ਆ। ਸਮੇਂ 'ਤੇ ਲਿਖੀ ਆ, ਰਹੀ ਵਾਸਤੇ ਘੱਤ ਸਮੇਂ ਨੇ 1 ਨਾ ਮੰਨੀ, ਫੜਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਅਗਲੀਆਂ ਗੱਲਾਂ ਸੁਣਨ ਵਾਲੀਆਂ ਨੇ, ਅਗਲੀਆਂ 4 ਲਾਈਨਾਂ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਇਹ ਨਾ ਸਾਨੂੰ ਛੋਟੇ ਹੁੰਦਿਆਂ ਪੜ੍ਹਾਉਂਦੇ ਇਹੋ ਜਿਹੀਆਂ ਕਿਤਾਬਾਂ ਸਮੇਂ ਬਾਰੇ ਦੱਸਦੇ ਨੇ, ਇਹ ਜਿਹੀਆਂ ਕਵਿਤਾਵਾਂ ਸੋਰੀ, ਮਾਂ ਪਿਓ ਸਮੇਂ ਬਾਰੇ ਦੱਸਦੇ ਨੇ, ਸਾਨੂੰ ਸਿਖਾਉਣ ਵਾਲੇ ਸਮੇਂ ਬਾਰੇ ਦੱਸਦੇ ਨੇ ਬਈ ਸਮਾਂ ਜਿਹੜਾ ਨਾ ਸਮੇਂ ਦੇ ਪਾਬੰਦ ਰਹਿਣਾ ਚਾਹੀਦਾ, ਕਹਿੰਦੇ ਸਾਨੂੰ ਬਈ ਸਮਾਂ ਬਹੁਤ ਵੱਡੀ ਚੀਜ਼ ਆ। ਉਹ ਜਿਹੜੇ ਤਰੀਕੇ ਨਾਲ ਸਾਨੂੰ ਸਮਝਾਉਂਦੇ ਨੇ ਨਾ, ਸਮੱਸਿਆ ਇਹ ਆ ਵੀ ਅਸੀਂ ਉਸ ਉਮਰ 'ਚ ਹੁੰਦੇ ਹਾਂ, ਸਾਨੂੰ ਲੱਗਦਾ ਵੀ ਐਵੇਂ ਹੀ ਬੋਲੀ ਜਾਂਦੇ ਆ, ਇਹ ਐਡੀ ਕਿੱਡੀ ਕੁ ਗੱਲ ਆ, ਅੱਜ ਤਾਂ 16-17-20 ਸਾਲ ਦੇ ਹੋਏ ਆ, ਸਮਾਂ ਹੀ ਸਮਾਂ ਸਾਡੇ ਕੋਲ। ਬਸ ਜੀ ਉਹ ਜਿਹੜੇ ਕਹਿਣ ਵਾਲੇ ਆ ਉਹ ਸਿਵਿਆਂ ਵੱਲ ਨੂੰ ਤੁਰ ਜਾਂਦੇ ਆ ਅਤੇ ਉਸ ਤੋਂ ਬਾਅਦ ਵਾਰੀ ਆ ਜਾਂਦੀ ਆ, ਬੰਦੇ ਦੇ ਉਲੀਕੇ ਹੋਏ ਕੰਮ ਪਏ ਰਹਿੰਦੇ ਨੇ ਉਵੇਂ ਹੀ। ਸਮੱਸਿਆ ਇਹ ਹੈ ਇਹਨਾਂ ਦੇਸ਼ਾਂ 'ਚ ਆ ਕੇ ਜਿਹੜੇ 8 ਘੰਟੇ ਹੁੰਦੇ ਨੇ ਉਹ ਵੱਧਾ ਰੁੱਧੀ 8 ਘੰਟੇ ਦਾ ਅਸੀਂ ਲਾ ਦਿੰਦੇ ਹਾਂ, ਉਹ 8 ਘੰਟੇ ਲਾਉਣ ਦੇ ਚੱਕਰ ਦੇ ਵਿੱਚ ਬਾਕੀ 8 ਘੰਟੇ ਆਪਾਂ ਵੈਸੇ ਹੀ ਸੋਚਦੇ ਸਾਚਦੇ ਬਰਬਾਦ ਕਰ ਦਿੰਦੇ ਹਾਂ, ਅਤੇ 8 ਘੰਟੇ ਦਾ ਤੁਹਾਨੂੰ ਪਤਾ ਵੀ ਬੰਦੇ ਦਾ ਸਰੀਰ ਹੈ, ਇਹਨੇ ਆਰਾਮ ਵੀ ਕਰਨਾ ਹੁੰਦਾ, ਇਸ ਕਰਕੇ ਚੱਲ ਸੋ ਚੱਲ ਭੱਜ ਦੌੜ ਲੱਗੀ ਰਹਿੰਦੀ ਆ, ਸਮਾਂ ਆਪਣੀ ਤੋਰ ਤੁਰਦਾ ਜਾਂਦਾ। ਅਸੀਂ ਵੀ ਜੀ 5 ਦਿਨ ਆਉਂਦੇ ਹੁੰਦੇ ਹਾਂ, ਚਲੋ 5-7 ਮਿੰਟ ਤੁਹਾਡੇ ਨਾਲ ਗੱਲ ਕਰ ਲਈ, ਇਹ 5 ਦਿਨ ਅਸੀਂ ਘੰਟਾ ਲਾ ਕੇ ਜਾਂਦੇ ਹੁੰਦੇ ਹਾਂ 1, ਅਤੇ ਪਤਾ ਸਾਨੂੰ ਵੀ ਨਹੀਂ ਲੱਗਦਾ, 12-13 ਸਾਲ ਹੋ ਗਏ, 2 ਵਜੇ ਆਈਦਾ, 3 ਵਜੇ ਮੁੜ ਜਾਈਦਾ, ਕਾਲ ਕਾਲ 'ਚ ਆਈਦਾ, ਫਿਰ ਗੱਲਾਂ ਮਾਰ ਕੇ ਤੁਹਾਡੇ ਨਾਲ ਆਪਦੇ ਕੰਮ 'ਤੇ ਲੱਗ ਜਾਈਦਾ। ਉਮੀਦ ਕਰਦੇ ਹਾਂ ਤੁਹਾਡਾ ਸਮਾਂ ਜਿਹੜਾ ਵਧੀਆ ਬੀਤ ਰਿਹਾ ਹੋਊਗਾ, ਪਰ ਹੋਰ ਸਾਰਥਿਕ ਤਰੀਕੇ ਦੇ ਨਾਲ ਇਸ ਸਮੇਂ ਨੂੰ ਜੇ ਆਪਾਂ ਬਤੀਤ ਕਰੀਏ ਤਾਂ ਚੰਗੀ ਗੱਲ ਆ, ਫਿਰ ਸੰਤੁਸ਼ਟੀ ਰਹੂਗੀ ਆਪਣੇ ਮਨ ਦੇ ਵਿੱਚ। ਬੰਦਾ ਜੇ ਸੰਤੁਸ਼ਟ ਨਾ ਹੋਵੇ ਨਾ ਤਾਂ ਉਹ ਫਿਰ ਠੀਕ ਨਹੀਂ ਰਹਿੰਦਾ, ਉਹਦਾ ਮਨ ਵੀ ਉਦਾਸ ਰਹਿੰਦਾ, ਉਹਦਾ ਜਿਹੜਾ ਸਰੀਰ ਆ ਜੇ ਮਨ ਉਦਾਸ ਆ ਤਾਂ ਸਰੀਰ ਵੀ ਰੋਗੀ ਹੋ ਜਾਂਦਾ। ਵੈਸੇ ਗੱਲ ਮੈਂ ਅੱਜ ਨਾ ਰੋਗਾਂ ਵਾਲੇ ਟੋਪਿਕ 'ਤੇ ਕਰਨੀ ਸੀ, ਸਮੇਂ ਵਾਲੀ ਗੱਲ ਤਾਂ ਪਤਾ ਨਹੀਂ ਕਿੱਥੋਂ ਆ ਗਈ, ਉਹ ਪਰਸੋਂ ਚੌਥੇ ਦੀ ਗੱਲ ਆ, ਟੋਪਿਕਸ 'ਤੇ ਗੱਲ ਚੱਲਦੀ ਸੀ ਇਲੈਕਸ਼ਨ ਇਸ਼ੂਜ਼ ਦੇ ਉੱਤੇ, ਉਹਦੇ 'ਚ ਨਾ ਵਾਰ ਵਾਰ 2-4 ਗੱਲਾਂ ਆਉਂਦੀਆਂ ਸੀ, 2-3 ਗੱਲਾਂ ਤਾਂ ਆਪਾਂ ਕਰ ਲਈਆਂ ਸੀ, ਚਲੋ ਹੁਣ ਤਾਂ ਸਰਕਾਰ ਬਣ ਗਈ ਆ ਅਤੇ ਵੋਟਾਂ ਵੱਟਾਂ ਪੂਰੀਆਂ ਹੋ ਗਈਆਂ। ਉਹਦੇ 'ਚ ਇੱਕ ਇਸ਼ੂ ਨਾ ਹੋਸਪਿਟਲ ਵਾਲਾ ਅਤੇ ਸਿਹਤ ਵਾਲਾ ਆਉਂਦਾ ਹੁੰਦਾ, ਉਹਦੇ ਆਪਾਂ ਗੱਲ ਕੀਤੀ ਸੀ ਵੀ ਇੰਸ਼ੋਰੈਂਸ ਦਾ ਮੁੱਦਾ ਉਹ ਐਡਾ ਬੇਹਾ ਜਿਹਾ ਮੁੱਦਾ ਹੋਇਆ ਹੋਇਆ ਅਤੇ ਉਹ ਹਰ ਕੋਈ ਚੱਕ ਲੈਂਦਾ ਉਹਨੂੰ, ਵੋਟਾਂ ਵੋਟਾਂ ਲੈ ਕੇ ਅਤੇ ਉਹ ਗੱਦੀ 'ਤੇ ਬੈਠ ਜਾਂਦੇ ਆ, ਅਤੇ 3.5 ਸਾਲ 4 ਸਾਲ ਯਾਦ ਨਹੀਂ ਆਉਂਦੀ, ਜਦੋਂ ਫਿਰ 4 ਸਾਲ ਬਾਅਦ ਚੋਣਾਂ ਆਉਂਦੀਆਂ ਫਿਰ ਇੰਸ਼ੋਰੈਂਸ ਦੇ ਮੁੱਦੇ ਦੀ ਯਾਦ ਆਉਂਦੀ ਹੈ। ਇਸੇ ਤਰ੍ਹਾਂ ਹਸਪਤਾਲ ਵੀ, ਹਸਪੀਟਲ ਵੀ, ਹਸਪੀਟਲ ਦੇ ਇਸ਼ੂਜ਼ ਬ੍ਰੈਂਪਟਨ ਦੇ ਵਿੱਚ ਇਸ ਤਰ੍ਹਾਂ ਦੇ ਨੇ ਬਈ ਹਸਪੀਟਲ ਦੀ ਯਾਦ ਵੀ ਉਦੋਂ ਹੀ ਆਉਂਦੀ ਹੁੰਦੀ ਆ। ਵੈਸੇ ਤਾਂ ਮੈਂ ਨਾ ਬਹੁਤ ਦੇਰ ਦੀ ਗੱਲ ਆ, ਮੈਂ ਇੱਕ ਫੋਟੋ ਪਾਈ ਸੀ ਫੇਸਬੁੱਕ 'ਤੇ, ਮੈਂ ਲਿਖਿਆ ਸੀ ਬ੍ਰੈਂਪਟਨ ਹਸਪੀਟਲ ਬਿਮਾਰ ਹੈ। ਉਦੋਂ ਬਾਅਦ ਕਈਆਂ ਦੇ ਕਮੈਂਟ ਕਮੁੰਟ ਆਏ ਸੀ, ਉਹ ਫੋਟੋ ਅਜੇ ਵੀ ਪਈ ਆ। ਗੱਲ ਦੋਸਤੋ ਇਸ ਤਰ੍ਹਾਂ, ਮੈਂ ਨਾ ਤੁਹਾਨੂੰ ਜਿਹੜੀ ਮਰਜ਼ੀ ਪਾਰਟੀ ਆ ਜੇ ਅਤੇ ਉਹਨਾਂ ਦੀ ਪੋਲਿਸੀ ਦੱਸਦਾ ਬ੍ਰੈਂਪਟਨ ਪ੍ਰਤੀ ਖਾਸ ਕਰਕੇ। ਰੌਲਾ ਰੱਪਾ ਨਹੀਂ ਪਾਉਂਦੇ ਗੇ, ਚਲੋ ਜੇ ਪਾਉਂਦੇ ਆ ਤਾਂ ਚੰਗੀ ਗੱਲ ਆ। ਜਿਹੜਾ ਕੋਈ ਬ੍ਰੈਂਪਟਨ ਹੋਸਪਿਟਲ ਬਾਰੇ ਬੋਲਦਾ, ਕੋਈ MPP MP ਬੋਲਦਾ, ਕੋਈ ਵੀ ਬੋਲਦਾ ਤਾਂ ਚੰਗੀ ਗੱਲ ਆ। ਪਰ ਸਮੱਸਿਆ ਦੀ ਜੜ ਇਹ ਆ ਬਈ ਓਵਰਆਲ ਜਿਹੜਾ ਸਾਰਾ ਹੀ ਸਿਸਟਮ ਆ ਨਾ ਇੱਥੇ, ਇਹ ਕਹਿੰਦੇ ਆ ਜੀ ਵੀ ਬੰਦਾ ਜਿਹੜਾ ਕੰਮ ਕਰਦਾ ਕਰਦਾ ਨਾ ਮਸ਼ੀਨ ਬਣਿਆ ਰਹੇ, ਉਹ ਸਮੇਂ ਨੂੰ ਨਾ ਜਿਵੇਂ ਆਪਾਂ ਗੱਲ ਕਰਕੇ ਹਟਿਆ ਸਮਾਂ ਭੱਜਿਆ ਜਾਂਦਾ, ਭੱਜਦੇ ਹੋਏ ਸਮੇਂ 'ਚ ਵੀ ਉਹ ਇੰਜੋਏ ਨਾ ਕਰ ਸਕੇ ਲਾਈਫ ਨੂੰ, ਅਤੇ ਉਹ ਐਡੀ ਤੇਜ਼ੀ ਨਾਲ ਕੰਮ ਕਰੇ ਅਤੇ ਜਦੋਂ ਉਹਦਾ ਸਰੀਰ ਜਿਹਾ ਨਕਾਰਾ ਹੋ ਜਾਵੇ ਬਸ ਉਹਦੀ ਫਿਰ ਉਹ ਫਿਊਨਰਲ ਹੋਮ ਦੇ ਵਿੱਚ ਜਾ ਕੇ ਡੱਬੇ 'ਚ ਪੈ ਕੇ ਅਤੇ ਇੱਥੋਂ ਉਹਦਾ ਸਤਨਾਮ ਵਾਹਿਗੁਰੂ ਹੋ ਜਾਵੇ, ਬਸ ਕੀਰਤਨ ਸੋਹਲਾ ਪੜਿਆ ਜਾਵੇ। ਠੀਕ ਠੂਕ ਕਰਨ ਦੀ ਨਹੀਂ ਕਹਿੰਦੇ ਲੋੜ, ਜਿੰਨਾ ਕੁ ਵੀ ਠੀਕ ਕਰਨ ਦੀ ਲੋੜ ਆ ਜੇ ਠੀਕ ਕਰਨਾ ਵੀ ਆ ਕਹਿੰਦੇ, ਉਹਦੇ 'ਚੋਂ ਫਾਰਮਾਸਿਟੀਕਲ ਕੰਪਨੀਆਂ ਪੈਸੇ ਬਣਾ ਲੈਣ, ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹਦੇ ਨਾਲ ਹੋਸਪਿਟਲ ਚੱਲਦੇ ਨੇ ਇਹ ਪੈਸੇ ਬਣਾ ਲੈਣ। ਹੁਣ ਤੁਸੀਂ ਵੇਖਿਆ ਹੋਊਗਾ ਮੇਰੇ ਬਹੁਤ ਸਾਰੇ ਦੋਸਤ ਨੇ, ਉਹਨਾਂ ਦੇ ਜਦੋਂ ਬਜ਼ੁਰਗ ਮਾਪੇ ਬਿਮਾਰ ਹੋ ਜਾਂਦੇ ਨੇ ਨਾ ਅਤੇ ਜਦੋਂ ਹੋਸਪਿਟਲ ਜਾਂਦੇ ਨੇ ਤਾਂ ਇਹ ਨੱਕ ਪੁੱਲ ਜਿਹੇ ਮਾਰਦੇ ਨੇ ਹੋਸਪਿਟਲ ਵਾਲੇ, ਗੱਲਾਂ ਬਾਤਾਂ 'ਚ ਕਹਿ ਦਿੰਦੇ ਨੇ ਲਓ ਜੀ ਇਹਦੀ ਤਾਂ ਹੁਣ ਉਮਰ ਹੋ ਗਈ ਆ, ਵੀ ਭਲਿਓ ਮਾਨਸੋ ਜੇ ਉਮਰ ਹੋ ਗਈ ਆ, ਹੋਸਪਿਟਲ ਦੇ ਵਿੱਚ ਤੁਹਾਡੀ ਡਿਊਟੀ ਨਹੀਂ ਬਣਦੀ ਉਹਨਾਂ ਦੀ ਟੇਕ ਕੇਅਰ ਕਰਨ ਦੀ, ਉਹਨਾਂ ਨੂੰ ਜਿਉਂਦਾ ਰੱਖਣ ਦੀ, ਸਿਹਤਮੰਦ ਕਰਨ ਦੀ ਤੁਹਾਡੀ ਡਿਊਟੀ ਬਣਦੀ। ਬਸ ਜੀ ਮੈਨੂੰ ਲੱਗਦਾ 78-79-80 ਸਾਲ ਤੋਂ ਬਾਅਦ ਜਿਹੜਾ ਬਿਮਾਰ ਹੋ ਕੇ ਹੋਸਪਿਟਲ ਜਾਂਦਾ ਨਾ ਬੰਦਾ, ਇਹਨਾਂ ਦੇ ਦਿਮਾਗ ਦੇ ਕਿਸੇ ਕੋਨੇ 'ਚ ਇਹ ਹੁੰਦਾ ਵੀ ਇਹਦਾ ਇਲਾਜ ਲੂਜ ਕੀ ਕਰਨਾ, ਇਹਨੇ ਤਾਂ ਬਸ ਹੁਣ ਤੋਰੀ ਜਾਣਾ। ਅਤੇ ਟੇਢੇ ਤਰੀਕੇ ਨਾਲ ਇਹ ਉਹ ਜਿਹੜਾ ਬਜ਼ੁਰਗ ਵਿਚਾਰਾ ਗਿਆ ਹੁੰਦਾ ਉਹਦੇ ਵਾਰਸਾਂ ਨੂੰ, ਉਹਦੇ ਬੱਚਿਆਂ ਨੂੰ ਕਹਿ ਵੀ ਦਿੰਦੇ ਨੇ ਲਓ ਜੀ ਹੁਣ ਤਾਂ ਉਮਰ ਬਹੁਤ ਹੋ ਗਈ। ਹਾਲਾਂਕਿ ਬਹੁਤ ਵਾਰੀ ਇਹ ਵੀ ਦੇਖਿਆ ਵੀ ਉਹ ਬਜ਼ੁਰਗ ਜੇ ਇੱਥੋਂ ਨਾ ਹੋਸਪਿਟਲ 'ਚੋਂ ਘਰੇ ਜਾਂਦੇ, ਘਰੇ ਜਾ ਕੇ ਬਿਲਕੁਲ ਤੰਦਰੁਸਤ ਹੋ ਜਾਂਦੇ ਆ, ਕਈ ਕਈ ਸਾਲ ਸੋਹਣੀ ਜ਼ਿੰਦਗੀ ਜਿਉਂਦੇ ਨੇ। ਇਸ ਕਰਕੇ ਵਕਤ ਤਾਂ ਕਿਸੇ 'ਤੇ ਨਾ ਪਵੇ ਵੀ ਹੋਸਪਿਟਲ ਜਾਣਾ ਪਵੇ, ਹੋਸਪਿਟਲ ਆਪ ਸਾਰੇ ਹੀ ਬਿਮਾਰ ਨੇ, ਉਹਨਾਂ 'ਚ ਜਿਹੜਾ ਡਾਕਟਰ ਨੇ, ਸਿਹਤ ਦਾ ਜਿਹੜਾ ਸਿਸਟਮ ਹੈਗਾ, ਜਿਹੜੀਆਂ ਕੰਪਨੀਆਂ ਚਲਾ ਰਹੀਆਂ ਨੇ, ਉਹ ਸਾਰੀਆਂ ਮੁਨਾਫੇ ਦੇ ਉੱਤੇ ਆਧਾਰਿਤ ਨੇ। ਉਹ ਸੇਵਾ ਵਾਲਾ ਜਿਹੜਾ ਕੋਨਸੈਪਟ ਨਹੀਂ ਸੀ ਨਾ, ਉਹ ਖਤਮ ਹੋ ਗਿਆ। ਵੈਸੇ ਤਾਂ ਜੇ ਹੋਰ ਡਿਟੇਲ 'ਚ ਗੱਲ ਕਰਨੀ ਹੋਵੇ ਨਾ, ਬਈ ਡਾਕਟਰ ਸਾਨੂੰ ਰੱਬ ਦਾ ਰੂਪ ਤਾਂ ਲੱਗਦੇ ਨੇ, ਇਨਸਾਨ ਨੇ, ਚੰਗੇ ਨੇ ਵਿਚਾਰੇ, ਆਪਦੀ ਡਿਊਟੀ ਨਿਭਾਉਂਦੇ ਨੇ, ਪਰ ਇਹੋ ਜਿਹੀ ਕੋਈ ਗੱਲ ਨਹੀਂ, ਰੱਬ ਰੂਪ ਵਾਲੀ ਕੋਈ ਗੱਲ ਨਹੀਂ ਗੀ ਹੈਗੀ, ਉਹ ਆਪਦਾ ਕੰਮ ਕਰਦੇ ਨੇ ਅਤੇ ਪੈਸੇ ਲੈਂਦੇ ਨੇ, ਸਾਡਾ ਕਾਰਡ ਘਸਾ ਕੇ ਗੌਰਮੈਂਟ ਤੋਂ ਪੈਸੇ ਲੈਂਦੇ ਨੇ। ਅਤੇ ਡਾਕਟਰਾਂ ਦਾ ਹਾਲ ਵੀ ਇੱਥੇ ਇੰਨਾ ਮਾੜਾ ਹੈ ਦੋਸਤੋ, ਮੈਂ ਜਦੋਂ ਇੰਨਾ ਮਾੜਾ ਕਹਿੰਦਾ ਹੁੰਦਾ ਨਾ, ਮੈਂ ਬਹੁਤਿਆਂ ਦੀ ਗੱਲ ਕਰਦਾ ਹੁੰਦਾ, ਮੈਂ ਚੰਗਿਆਂ ਦੀ ਗੱਲ ਨਹੀਂ ਕਰਦਾ, ਚੰਗੇ ਤਾਂ ਚੰਗੇ ਹੀ ਨੇ, ਜਿਹੜਾ ਡਾਕਟਰ ਆਪਣੇ ਪੇਸ਼ੈਂਟ ਨੂੰ, ਆਪਣੇ ਕਲਾਇੰਟ ਨੂੰ ਵਧੀਆ ਸਰਵਿਸ ਦਿੰਦਾ, ਆਪਦਾ ਦਿਮਾਗ ਖਪਾਈ ਕਰਕੇ ਉਹਨੂੰ ਤੰਦਰੁਸਤ ਕਰਦਾ ਅਤੇ ਉਹਦੀ ਟੇਕ ਕੇਅਰ ਕਰਦਾ, ਉਹਨਾਂ ਨੂੰ ਤਾਂ ਸਲਾਮ ਆ। ਪਰ ਆਪਾਂ ਜਦੋਂ ਇਹ ਪੁਆਇੰਟ ਡਿਸਕਸ ਕਰ ਰਹੇ ਹਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ, ਆਪਾਂ ਮੈਜੋਰਿਟੀ ਦੀ ਗੱਲ ਕਰ ਰਹੇ ਹਾਂ। ਮਜੋਰਿਟੀ ਇਹ ਆ ਜੀ, ਮਜੋਰਿਟੀ ਦਾ ਹਾਲ, ਹੁਣ ਮਜੋਰਿਟੀ ਵੀ ਕੀ ਕਰੂਗੀ, ਮਜੋਰਿਟੀ ਦਾ ਦੂਜਾ ਪੱਖ ਇਹ ਆ ਵੀ ਭਾਰ ਵੀ ਇੰਨਾ, ਡਾਕਟਰ ਥੋੜ੍ਹੇ ਨੇ। ਜਦੋਂ ਇੱਕ ਤਾਂ ਸਾਡਾ ਸਰੀਰ ਆ ਨਾ ਮਸ਼ੀਨਰੀ, ਜੇ ਤਾਂ ਚੱਲਦੀ ਰਹੇ ਤਾਂ ਠੀਕ ਹੈ, ਜਦੋਂ ਇਹਦੇ 'ਚ ਕੋਈ ਨੁਕਸ ਪੈ ਗਿਆ, ਦੇਖੋ ਕਾਰ 'ਚ ਕੋਈ ਨੁਕਸ ਪੈ ਜੇ, ਕੋਈ ਪ੍ਰੋਬਲਮ ਆ ਜੇ, ਅਲਾਈਨਮੈਂਟ ਖਰਾਬ ਹੋਣ ਲੱਗੇ, ਫੱਟ ਆਪਾਂ ਲੈ ਕੇ ਜਾਂਦੇ ਹਾਂ ਨਾ, ਉਹ ਅਲਾਈਨਮੈਂਟ ਠੀਕ ਕਰ ਜਾਂਦਾ ਅਤੇ ਟਾਇਰਾਂ ਦੀ ਘਸਾਈ ਠੀਕ ਹੋ ਜਾਂਦੀ ਆ, ਉਹ ਫਿਰ ਉਵੇਂ ਵੱਧ ਨਹੀਂ ਘਸਦੇ। ਕਾਰ ਆ ਜਿਹੜੀ ਇੰਡੀਕੇਸ਼ਨ ਦੇਣ ਲੱਗ ਜਾਂਦੀ ਹੈ, ਫੱਟ ਮਕੈਨਿਕ ਕੋਲ ਲੈ ਜਾਂਦੇ ਵੀ ਆਵਾਜ਼ ਜੀ ਆਉਂਦੀ, ਉਹ ਠੀਕ ਕਰ ਜਾਂਦਾ, ਅੱਗੇ ਵੱਡਾ ਨੁਕਸ ਨਹੀਂ ਪੈਂਦਾ। ਜੇ ਆਪਾਂ ਨੁਕਸ ਨੂੰ ਠੀਕ ਨਾ ਕਰਾਈਏ ਤਾਂ ਵੱਡਾ ਨੁਕਸ ਪੈ ਜਾਂਦਾ। ਰੋਜ਼ ਵਰਤੋਂ ਦੀਆਂ ਚੀਜ਼ਾਂ ਪ੍ਰਤੀ ਅਸੀਂ ਇੰਨੇ ਸੁਚੇਤ ਹਾਂ, ਕੋਈ ਵੀ ਪ੍ਰੋਬਲਮ ਆ ਅਸੀਂ ਪ੍ਰੋਫੈਸ਼ਨਲ ਬੰਦੇ ਨੂੰ ਉਦੋਂ ਹੀ ਬੁਲਾ ਲੈਣਾ। ਸਾਡੇ ਘਰ ਦੇ ਵਿੱਚ ਵਾਸ਼ਿੰਗ ਮਸ਼ੀਨ ਖਰਾਬ ਹੋ ਜਾਵੇ, ਵਾਸ਼ਰ ਖਰਾਬ ਹੋ ਜਾਵੇ, ਡਰਾਇਰ ਖਰਾਬ ਹੋ ਜਾਵੇ, ਛੋਟੀ ਤੋਂ ਛੋਟੀ ਚੀਜ਼ ਖਰਾਬ ਹੋਵੇ, ਆ ਫੋਨ ਹੀ ਖਰਾਬ ਹੋਵੇ, ਅਸੀਂ ਫੱਟ 4 ਪੈਸੇ ਖਰਚਦੇ ਹਾਂ, ਅਸੀਂ ਲੈ ਜਾਂਦੇ ਹਾਂ। ਪਰ ਹੈਰਾਨੀ ਦੀ ਗੱਲ ਆ ਵੀ ਮਨੁੱਖੀ ਸਰੀਰ ਦੇ ਵਿੱਚ ਜਦੋਂ ਕੋਈ ਵੀ ਨੁਕਸ ਪੈਂਦਾ, ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਕੇਅਰ ਨਹੀਂ ਕਰਦੇ, ਉਲਟਾ ਡਾਕਟਰ ਕਹਿੰਦੇ ਉਹ ਮੁਰਗੀ ਆ ਗਈ, ਮਨ 'ਚ ਸੋਚਦੇ ਆ, ਕਾਰਡ ਜਿਹਾ ਘਸਾਉਂਦੇ ਆ। ਤੁਸੀਂ ਹੈਰਾਨ ਹੋਵੋਗੇ ਦੋਸਤੋ, 2-3 ਮਿੰਟ ਵੀ ਨਹੀਂ ਲਾਉਂਦੇ। ਅਗੇਨ ਮੈਂ ਉਹਨਾਂ ਡਾਕਟਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਫੈਮਿਲੀ ਡਾਕਟਰ ਚੰਗੇ ਨੇ, ਸਿਆਣੇ ਨੇ, ਤੁਹਾਨੂੰ ਤੁਹਾਡੀ ਹਿਸਟਰੀ ਜਾਣਦੇ ਨੇ, ਪੁੱਛਦੇ ਨੇ ਗੱਲਬਾਤ, ਨਾ ਜੀ ਨਾ, ਉਹ ਤਾਂ ਨਾ, ਬਹੁਤੇ ਡਾਕਟਰਾਂ ਦਾ ਇਹ ਹਾਲ ਆ ਬਈ ਉਹ ਅਪੁਆਇੰਟਮੈਂਟਾਂ ਬਹੁਤ ਜ਼ਿਆਦਾ ਹੁੰਦੀਆਂ, ਤੁਹਾਨੂੰ ਘੰਟਾ ਵੇਟ ਕਰ ਜੇ, 10 ਵਜੇ ਦੀ 11 ਵਜੇ ਦੀ ਅਪੁਆਇੰਟਮੈਂਟ ਆ ਨਾ, ਤੁਹਾਨੂੰ 12 ਵਜੇ 'ਤੇ ਬੈਠਣਾ ਪੈ ਜੂ। ਜਦੋਂ ਡਾਕਟਰ ਨੇ ਤੁਹਾਨੂੰ ਬੁਲਾ ਲਿਆ ਅੰਦਰ, ਉਹ ਰੂਮ ਨੰਬਰ 5 'ਚ ਜਾਓ, ਰੂਮ ਨੰਬਰ 3 'ਚ ਜਾਓ, 3-4 ਪਹਿਲਾਂ ਤਿਆਰ ਕੀਤੇ ਹੁੰਦੇ ਆ, ਤੁਸੀਂ ਜਾਂਦੇ ਹੋ, 2 ਮਿੰਟਾਂ ਦੇ ਵਿੱਚ ਨਾ ਤੁਹਾਨੂੰ ਭੁਗਤਾ ਕੇ ਪਾਸੇ ਹੋ ਜਾਂਦੇ ਆ। ਇਹ ਹੈਲਥ ਸਿਸਟਮ ਨਹੀਂ ਹੈਗਾ ਦੋਸਤੋ ਵਧੀਆ, ਇਹ ਵਧੀਆ ਨਹੀਂ ਹੈਗਾ, ਇਹਨੂੰ ਜਿਵੇਂ ਮਰਜ਼ੀ ਤੁਸੀਂ ਵਧੀਆ ਕਹੀ ਜਾਓ। ਤੁਸੀਂ ਹੁਣ ਜਦੋਂ ਮੈਂ ਗੱਲ ਕਰੂੰਗਾ ਬਹੁਤ ਸਾਰੇ ਕਹਿਣਗੇ ਫਿਰ ਇੰਡੀਆ ਵਾਲਾ ਬੜਾ ਵਧੀਆ ਸੀ। ਮੈਂ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ ਦੋਸਤੋ, ਜਿਵੇਂ ਇੱਥੇ ਕਹਿੰਦੇ ਆ ਨਾ ਵੀ ਐਪਲ ਟੂ ਐਪਲ ਕੰਪੈਰੀਜ਼ਨ ਹੋਣਾ ਚਾਹੀਦਾ, ਐਪਲ ਅਤੇ ਦੂਜੇ ਫਰੂਟ ਦਾ ਨਹੀਂ। ਮੈਂ ਉਹ ਗੱਲ ਕਰੋ, ਇਹ ਗੱਲ ਨਾ ਸੋਚੋ ਉਹ ਇੰਡੀਆ ਛੱਡਿਆ ਹੈ ਆਪਾਂ, ਇੱਥੋਂ ਦੇ ਸਿਟੀਜ਼ਨ ਆ, ਪੂਰਾ ਹੱਕ ਆ ਸਾਨੂੰ, ਟੈਕਸ ਪੇ ਕਰਦੇ ਹਾਂ, ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ। ਅਹਿਸਾਸ ਤੁਹਾਨੂੰ ਉਦੋਂ ਹੋਣਾ ਮੇਰੀਆਂ ਗੱਲਾਂ ਦਾ ਜਦੋਂ ਤੁਸੀਂ ਬਿਮਾਰ ਹੋ ਗਏ। ਜਦੋਂ ਤੰਦਰੁਸਤ ਆ ਫਿਰ ਤਾਂ ਠੀਕ ਹੈ, ਫਿਰ ਤਾਂ ਸੋਚਣ ਦੀ ਵੀ ਨਹੀਂ ਲੋੜ, ਪਰ ਇਹ ਜ਼ਰੂਰ ਸੋਚਣ ਦੀ ਲੋੜ ਆ ਵੀ ਸਮਾਜ 'ਚ ਕੋਈ ਹੋਰ ਤੁਹਾਡਾ ਭੈਣ ਭਾਈ ਕੋਈ ਬਿਮਾਰ ਹੋ ਸਕਦਾ। ਮਤਲਬ ਡਾਕਟਰਾਂ ਦਾ ਇੰਨਾ ਮਾੜਾ ਹਾਲ ਆ, ਮੈਨੂੰ ਲੱਗਦਾ ਇਹਨਾਂ ਨੇ ਸੋਚ ਹੀ ਲਿਆ ਵੀ ਬਈ ਪਹਿਲਾਂ ਤਾਂ ਬਿਮਾਰ ਉਹਨੇ ਹੋਣਾ ਜਿਹੜਾ ਜਿਹਦਾ ਸਰੀਰ ਘਸ ਪਿੱਟ ਚੁੱਕਿਆ, ਉਦੋਂ ਕੰਮ ਨਹੀਂ ਹੋਣਾ, ਇਸ ਕਰਕੇ ਉਹ ਮਰਦਾ ਤਾਂ ਮਰੇ ਭਰੇ, ਆਪਾਂ ਕੀ ਲੈਣਾ। ਅੱਛਾ ਫਿਰ ਇਹ ਸੋਚਦੇ ਵੀ ਜੇ ਮਰੀ ਗਿਆ ਤਾਂ ਹਸਪਤਾਲ ਜਾਣ ਦੀ ਕੀ ਲੋੜ ਆ, ਫੈਮਿਲੀ ਡਾਕਟਰ ਹੈਗੇ ਆ, ਉਹਨਾਂ ਨੇ ਦਵਾਈਆਂ ਦਵਾਈਆਂ ਦੇ ਕੇ ਪੇਨ ਕਿਲਰ। ਪਹਿਲਾਂ ਨਾ ਮੈਂ ਜਦੋਂ ਇੰਡੀਆ ਸੀ ਮੈਂ ਬਹੁਤ ਸੁਣਦਾ ਹੁੰਦਾ ਸੀ, ਕਹਿੰਦਾ ਜੀ ਇੱਥੇ ਡਾਕਟਰ ਪੇਨ ਕਿਲਰ ਨਹੀਂ ਦਿੰਦੇ, ਐਂਟੀਬਾਇਓਟਿਕ ਨਹੀਂ ਦਿੰਦੇ, ਇੰਨਾ ਝੂਠ ਸੀਗਾ, ਇੰਨਾ ਝੂਠ, ਡਾਕਟਰ ਇੱਥੇ ਕਿਉਂ ਨਹੀਂ ਦਿੰਦੇ, ਕੌਣ ਕਹਿੰਦਾ ਐਂਟੀਬਾਇਓਟਿਕ ਨਹੀਂ ਦਿੰਦੇ। ਕਈ ਤਾਂ ਸਾਡੇ ਮਿੱਤਰ ਦੋਸਤ ਨੇ, ਮੈਨੂੰ ਨਾਂ ਵੀ ਯਾਦ ਨੇ, ਐਂਟੀਬਾਇਓਟਿਕ ਦੇ ਦੇ ਕੇ ਉਹਨਾਂ ਦੀਆਂ ਪੇਨ ਕਿਲਰ ਦੇ ਦੇ ਕੇ ਉਹਨਾਂ ਦੀਆਂ ਕਿਡਨੀਆਂ ਵੀ ਖਰਾਬ ਹੋ ਚੁੱਕੀਆਂ, ਕੌਣ ਕਹਿੰਦਾ ਇੱਥੇ ਐਂਟੀਬਾਇਓਟਿਕ ਦੇ ਉਹ ਨਹੀਂ ਦਿੰਦੇ। ਦੂਜੀ ਗੱਲ, ਅੱਜ ਤੋਂ 15-20 ਸਾਲ ਪਹਿਲਾਂ ਅਤੇ ਹੁਣ ਇਹਦੇ 'ਚ ਫਰਕ ਬਹੁਤ ਪੈ ਗਿਆ। ਇਹਦੇ 'ਚ ਸੋਸ਼ਲ ਮੀਡੀਆ ਆਉਣ ਦੇ ਨਾਲ ਜਿਹੜਾ ਬੰਦੇ ਨੂੰ ਜਿਹਨੂੰ ਕੋਈ ਪ੍ਰੋਬਲਮ ਹੁੰਦੀ ਆ ਨਾ, ਉਹ ਪ੍ਰੋਬਲਮ ਬਾਰੇ ਅਵੇਅਰ ਹੋ ਗਿਆ, ਉਹ ਆਪਣੇ ਸਰੀਰ ਬਾਰੇ ਵੀ ਅਵੇਅਰਨੈਸ ਹੁੰਦਾ ਜਾਂਦਾ ਵੱਧ, ਉਹ ਪੜ੍ਹਦਾ ਲਿਖਦਾ। ਬਹੁਤ ਵਾਰ ਤਾਂ ਹੈਰਾਨ ਹੁੰਦਾ ਦੋਸਤੋ, ਤੁਹਾਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਹੋਣਾ, ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਹੁੰਦੀਆਂ ਮੇਰੀਆਂ ਨੋਰਮਲ ਵਿਸ਼ਿਆਂ 'ਤੇ, ਇਕੱਲੀਆਂ ਇੱਥੇ ਨਹੀਂ ਓਨਟੈਰੀਓ 'ਚ, BC ਤੋਂ ਉਹ TV ਸ਼ੋਅ ਚੱਲਦਾ ਹੁੰਦਾ ਸੀ, ਉਦੋਂ ਬਹੁਤ ਗੱਲਾਂ ਹੁੰਦੀਆਂ ਸੀ, ਵਿਜ਼ਨ TV 'ਤੇ ਆਲ ਓਵਰ ਕੈਨੇਡਾ ਜਾਂਦਾ ਸੀ, ਐਲਬਰਟਾ ਦੇ ਵਿੱਚ, ਮੈਨੀਟੋਬਾ 'ਚ। ਬਹੁਤ ਵਾਰੀ ਤਾਂ ਨਵੇਂ ਜਿਹੜੇ ਨਵੇਂ ਤੱਥ ਵਿਗਿਆਨ ਦੇ ਸਾਹਮਣੇ ਆ ਰਹੇ ਆ, ਪੇਸ਼ੈਂਟਸ ਨੇ ਪੜ੍ਹੇ ਹੁੰਦੇ ਆ, ਡਾਕਟਰ ਉਹੋ ਜਿਹੇ ਘੁੱਗੂ ਹੁੰਦੇ ਨੇ, ਡਾਕਟਰਾਂ ਨੂੰ ਪਤਾ ਨਹੀਂ, ਡਾਕਟਰ ਪੁਰਾਣੇ ਪੜ੍ਹੇ ਹੁੰਦੇ ਆ, ਡਾਕਟਰ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ ਗੇ। ਅੱਛਾ ਹੁਣ ਬੋਝ ਤਾਂ ਸਾਰਾ ਫਿਰ ਹੈਲਥ ਸਿਸਟਮ 'ਤੇ ਪਈ ਜਾਂਦਾ, ਆਪਾਂ ਸਮਝਦੇ ਹੈਲਥ ਸਿਸਟਮ ਫਰੀ ਆ, ਮਤਲਬ ਉੱਧਰੋਂ ਫਾਰਮਾਸਟੀਕਲ ਕੰਪਨੀਜ਼ ਨੇ ਜਿਹੜੀਆਂ, ਉਹਨਾਂ ਨੇ ਇਸ ਤਰੀਕੇ ਨਾਲ ਸਿਸਟਮ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਵੀ ਇਹ ਸਿਸਟਮ ਦਾ ਉਹੀ ਜਨਾਜ਼ਾ ਨਿਕਲਣ ਵਾਲਾ ਹੋਇਆ ਪਿਆ। ਇਹਦੇ ਨਾਲ ਇਹਦੇ 'ਚ ਇਹ ਆ ਵੀ ਬੰਦਾ, ਚੰਗੀ ਗੱਲ ਇਹ ਆ ਬੰਦਾ ਐਕਸਰਸਾਈਜ਼ ਆਪ ਹੀ ਕਰੀ ਜਾਵੇ, ਮਾੜੀ ਮੋਟੀ ਖੁਰਾਕ ਥੋੜ੍ਹੀ ਜਿਹੀ ਠੀਕ ਰੱਖੇ, ਜਿੰਨੀ ਦੇਰ ਆਪ ਸਰੀਰ ਚੱਲਦਾ ਨਾ ਆਪਣੇ ਸਰੀਰ ਨੂੰ ਆਪ ਹੀ ਠੀਕ ਰੱਖ ਲਈ ਵਧੀਆ। ਜਾਣਾ ਪੈਂਦਾ ਆਪਾਂ ਨੂੰ, ਇਹ ਜੀ ਗੱਲ ਨਹੀਂ, ਡਾਕਟਰਾਂ ਦੇ ਜਾਣਾ ਪੈਂਦਾ, ਪਰ ਇਹ ਡਾਕਟਰ ਹੁਣ ਉਹ ਨਾ ਰਹਿ ਗਏ ਜੀ ਜਿਹੜੇ ਪਹਿਲਾਂ ਹੁੰਦੇ ਸੀ। ਜਦੋਂ ਡਾਕਟਰ ਨੂੰ ਪੜ੍ਹਾਇਆ ਜਾਂਦਾ ਨਾ, ਪੜ੍ਹਾਇਆ ਤਾਂ ਇਹ ਜਾਂਦਾ ਵੀ ਤੁਸੀਂ ਕਿਹੋ ਜਿਹੇ ਪ੍ਰੋਫੈਸ਼ਨ 'ਚ ਆਏ ਹੋ ਜਿੱਥੇ ਸੇਵਾ ਮੁੱਖਾ, ਪੈਸਾ ਵੀ ਹੈਗਾ, ਇਹ ਜੀ ਗੱਲ ਨਹੀਂ, ਪੈਸੇ ਤੋਂ ਬਿਨਾਂ ਦੁਨੀਆ ਨਹੀਂ ਚੱਲਦੀ, ਮਨੀ ਇਜ਼ ਅ ਨੈਸੈਸਰੀ ਈਵਲ, ਤਾਂਹੀਓ ਤਾਂ ਕਹਿੰਦੇ ਆ ਨਾ ਬੁਰਾਈ ਆ, ਪਰ ਪੈਸਾ ਬਹੁਤ ਜ਼ਰੂਰੀ ਜ਼ਿੰਦਗੀ ਨੂੰ ਚਲਾਉਣ ਲਈ। ਪਰ ਜੇ ਸੇਵਾ ਕਰਨੀ ਹੈ ਤਾਂ ਫਿਰ ਜੇ ਪੈਸਾ ਹੀ ਕਮਾਉਣਾ, ਹੋਰ ਬਹੁਤ ਬਿਜ਼ਨਸ ਹੈਗੇ ਨੇ, ਉਹ ਬਿਜ਼ਨਸ ਕਰ ਲੈਣੇ ਚਾਹੀਦੇ, ਫਿਰ ਉਹਨਾਂ ਨੂੰ ਇਹੋ ਜਿਹੇ ਪਾਸੇ ਨਹੀਂ ਆਉਣਾ ਚਾਹੀਦਾ ਗਾ। ਜਿਹੜਾ ਸੱਚੀ ਮੁੱਚੀ ਸੇਵਾ ਵੱਲ ਇਨਕਲਾਈਨਡ ਆ, ਉਹਨੂੰ ਡਾਕਟਰੀ ਨਰਸ ਇਸ ਕਿੱਤੇ ਦੇ ਵਿੱਚ ਨਾ, ਉਹ ਜੇ ਲੋਕਾਂ ਨੂੰ ਆਉਣਾ ਚਾਹੀਦਾ ਅੱਗੇ। ਹੁਣ ਕਈ ਵਾਰੀ ਇਹ ਜੇ ਲੋਕ ਆਏ ਵੀ ਹੁੰਦੇ ਨੇ, ਸਿਸਟਮ ਉਹਨਾਂ ਦੇ ਹੱਥ ਪੈਰ ਬੰਨ੍ਹ ਦਿੰਦਾ, ਉਹਨਾਂ ਦੇ ਹੱਥ 'ਚ ਹੀ ਕੁਛ ਨਹੀਂ ਹੁੰਦਾ। ਕਈ ਈਵਨ ਡਾਕਟਰਸ ਵੀ, ਕਈ ਵਾਰੀ ਜਦੋਂ ਡਾਕਟਰਸ ਨਾਲ ਗੱਲ ਹੁੰਦੀ ਹੈ ਨਾ, ਸੀਰੀਅਸਲੀ ਜਿਹੜੇ ਡਾਕਟਰ ਬੜੇ ਸੰਵੇਦਨਸ਼ੀਲ ਨੇ, ਸੈਂਸਿਟਿਵ ਨੇ, ਉਹ ਡਾਕਟਰ ਫੀਲ ਕਰਦੇ ਨੇ ਵੀ ਇਹ ਸਿਸਟਮ ਨੇ ਸਾਨੂੰ ਆਪਣੀ ਪਪਟਸ ਬਣਾ ਕੇ ਰੱਖਿਆ ਹੋਇਆ, ਕਾਰਪੋਰੇਟ ਸਿਸਟਮ ਆ, ਉਹਨਾਂ ਤੋਂ ਇੰਨਾ ਕੰਮ ਲੈਂਦੇ ਨੇ, ਇੰਨਾ ਕੰਮ ਲੈਂਦੇ ਨੇ ਡਾਕਟਰਾਂ ਤੋਂ, ਡਾਕਟਰ ਸਾਰੇ ਹੀ ਭਾਵੇਂ ਸਰੀਰ ਠੀਕ ਕਰਨ ਵਾਲੇ ਹੋਏ, ਫੈਮਿਲੀ ਫਿਜ਼ੀਸ਼ੀਅਨ ਜਾਂ ਅੱਡ ਅੱਡ ਜਿਹੜੇ ਸੈਂਟਰਸ ਬਣੇ ਨੇ, ਆਈ ਕੇਅਰ ਸੈਂਟਰ ਹੋਇਆ ਕੋਈ ਹੋਰ ਹੋਇਆ, ਚਾਰ ਚਾਰ ਪੇਸ਼ੈਂਟ ਅੱਗੇ, ਚਾਰ ਚਾਰ ਪਿੱਛੇ, ਜਿਹੜਾ ਉਹਨੂੰ ਸੈਂਟਰ ਨੂੰ ਚਲਾ ਰਿਹਾ ਨਾ, ਉਹਨੇ ਆਪਦੇ ਰੂਲ ਬਣਾਏ ਹੋਏ ਨੇ, ਬੰਦੇ ਦੀ ਜਿਹੜੀ ਬਿਮਾਰੀ ਆ ਉਹਦੀ ਜੜ੍ਹ ਤੱਕ ਨਹੀਂ ਜਾਂਦੇ, ਬਸ ਉੱਤੋਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਹੌਲੀ ਹੌਲੀ ਹੁੰਦਾ ਕੀ ਆ। ਅੱਛਾ ਹੋਰ ਹੈਰਾਨੀ ਦੀ ਗੱਲ, ਮੈਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਦੋਸਤੋ, ਤੁਸੀਂ ਵੀ ਸੁਣਿਆ ਹੋਊਗਾ ਵੀ ਜਦੋਂ ਸਮੱਸਿਆ ਗੰਭੀਰ ਹੋ ਜਾਂਦੀ ਹੈ ਨਾ, ਇੱਥੇ ਡਾਕਟਰ ਟੇਕ ਕੇਅਰ ਨਹੀਂ ਕਰਦੇ, ਫਿਰ ਲੋਕ ਇੱਥੋਂ ਅਮਰੀਕਾ ਅਪੁਆਇੰਟਮੈਂਟ ਬਣਾਉਣ ਲਈ ਚਲੇ ਜਾਂਦੇ, ਪੈਸੇ ਲਾਉਂਦੇ, ਈਵਨ ਇੰਡੀਆ ਚਲੇ ਜਾਂਦੇ ਨੇ। ਦੇਖੋ ਇੰਡੀਆ ਦਾ ਤੁਸੀਂ 100 ਨੁਕਸ ਕੱਢ ਦੋਗੇ, ਆਪਾਂ ਵੀ ਕੱਢਦੇ ਹਾਂ, ਜਿਹੜੀ ਗੱਲ ਮਾੜੀ ਹੈ, ਜਿਹੜੀ ਚੰਗੀ, ਪਰ ਇੰਡੀਆ ਦੇ ਜਿਹੜੇ ਡਾਕਟਰ ਨੇ ਨਾ, ਕਈ ਥਾਵਾਂ ਦੇ ਉੱਤੇ ਇੰਨੇ ਹੁਸ਼ਿਆਰ, ਇੰਨੇ ਇੰਟੈਲੀਜੈਂਟ, ਟੈਲੈਂਟਡ ਡਾਕਟਰ ਨੇ, ਇੱਥੋਂ ਦੇ ਡਾਕਟਰਾਂ ਨੂੰ ਜਿਹੜੀਆਂ ਪ੍ਰੋਬਲਮ ਸਮਝ ਨਹੀਂ ਲੱਗਦੀਆਂ ਨਾ, ਉਹ ਫੱਟ ਠੀਕ ਕਰ ਦਿੰਦੇ ਨੇ। ਉਦੋਂ ਸੱਚੀ ਹੈਰਾਨੀ ਹੁੰਦੀ ਹੈ ਵੀ ਇਹੋ ਜਿਹੇ ਸੋਹਣੇ ਦੇਸ਼ ਦੇ ਵਿੱਚ ਰਹਿੰਦੇ ਹਾਂ ਅਸੀਂ, ਹੈਲਥ ਸਿਸਟਮ ਐਡਾ ਵਿਗੜਿਆ ਹੋਇਆ ਇੱਥੋਂ ਦਾ, ਇਹਨੂੰ ਕੌਣ ਸੁਧਾਰੂਗਾ। ਅੱਛਾ ਦੂਜੀ ਗੱਲ, ਜੇ ਸੀਰੀਅਸ ਹੋ ਗਏ, ਤੁਹਾਨੂੰ 5-6 ਮਹੀਨੇ ਬਾਅਦ ਤਾਂ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਮਿਲਣੀ ਆ, ਕਈ ਵਾਰੀ 4-4 ਮਹੀਨੇ ਬਾਅਦ, ਵੀ ਡਾਕਟਰ ਫਿਰ ਇਹ ਭਰਤੀ ਨਹੀਂ ਕਰ ਸਕਦੇ। ਜਾਂ ਕਈ ਵਾਰ ਮੈਂ ਇਹ ਵੀ ਸੁਣਿਆ ਕਹਿੰਦੇ ਜੀ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਜੀ ਆ ਉਹ ਨਵੇਂ ਰੈਜੀਡੈਂਟਸ ਨੂੰ ਉਹਨਾਂ ਦੀਆਂ ਸੀਟਾਂ ਹੀ ਬਹੁਤ ਘੱਟ ਨੇ, ਨਵਿਆਂ ਨੂੰ ਆਉਣ ਨਹੀਂ ਦਿੰਦੇ, ਕਾਫੀ ਸਾਰੀਆਂ ਗੱਲਾਂ ਨੇ। ਇਹ ਤਾਂ ਹੁਣ ਅਖਬਾਰਾਂ 'ਚ ਵੀ ਆਉਂਦਾ ਰਿਹਾ ਕਿੰਨੇ ਸਾਲ ਹੋ ਗਏ ਵੀ ਬਾਹਰੋਂ ਜਿਹੜੇ ਡਾਕਟਰ ਆਏ ਨੇ ਇੰਨੇ ਮਾਹਰ ਕਾਬਲ ਡਾਕਟਰ ਹੋਏ ਹੁੰਦੇ ਨੇ, ਵਿਚਾਰੇ ਟੈਕਸੀਆਂ ਟਰੱਕ ਚਲਾਉਂਦੇ ਰਹਿੰਦੇ ਨੇ। ਤੁਸੀਂ ਸੁਣਿਆ ਹੋਊਗਾ ਉਹ ਇੱਕ ਵਾਰੀ ਤਾਂ ਮੇਰਾ ਖਿਆਲ ਐਰੋਪਲੇਨ ਦੇ ਵਿੱਚ ਡਿਲੀਵਰੀ ਹੋ ਗਈ ਸੀ ਅਤੇ ਡਾਕਟਰ ਸੀਗਾ ਨਾਲ ਬੈਠਾ, ਬਾਅਦ 'ਚ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਤਾਂ ਕੈਨੇਡਾ 'ਚ ਟਰੱਕ ਚਲਾਉਣਾ ਭਾਈ। ਮਤਲਬ ਇਹੋ ਜਿਹਾ ਹਾਲ ਆ, ਇਹਨੂੰ ਕੌਣ ਠੀਕ ਕਰੂਗਾ? ਹੋਰ ਸਾਹਿਬ ਨੂੰ ਬੇਨਤੀ ਬੁਨਤੀ ਕਰਕੇ ਵੇਖੀਏ ਆਪਾਂ। ਹੁਣ ਜਿਹੜੇ MP ਜਿੱਤੇ ਨੇ, MPP ਜਿੱਤੇ ਨੇ ਵੀ ਭਾਈ ਹਸਪਤਾਲ ਠੀਕ ਹੈ, ਹਸਪਤਾਲ ਤੀਜਾ ਤਾਂ ਬਣਾਉਣ ਦੀ ਗੱਲ ਚੱਲਦੀ ਹੈ, ਅਜੇ ਪਹਿਲੇ ਦੋ ਨੇ ਜਿਹੜੇ ਬਿਮਾਰ ਪਏ ਨੇ ਉਹਨਾਂ ਨੂੰ ਠੀਕ ਕਰ ਦਿਉ, ਉਹਨਾਂ 'ਚ ਸਟਾਫ ਹੀ ਥੋੜ੍ਹਾ ਜਿਹਾ ਸਿਆਣਾ, ਥੋੜ੍ਹਾ ਜਿਹਾ ਚੰਗਾ, ਜਿਹੜਾ ਜਿਹਨਾਂ ਦੀ ਦ੍ਰਿਸ਼ਟੀ ਮਾਨਵਤਾਵਾਦੀ ਹੋਵੇ, ਜਿਹਨਾਂ ਨੂੰ ਪੇਸ਼ੈਂਟ ਨੂੰ ਪੇਨ ਹੁੰਦੀ ਹੋਵੇ। ਦੋਸਤੋ ਮੈਂ ਹੈਰਾਨ ਉਹਨਾਂ ਵੀ ਡਾਕਟਰ ਮਹਿਸੂਸ ਨਾ ਕਰੇ, ਡਾਕਟਰ ਤਾਂ ਉਹਨਾਂ ਨੂੰ ਜਿਵੇਂ ਗਿੰਨੀ ਪਿਗਸ ਕਹਿੰਦੇ ਨਾ, ਗਧੇ ਘੋੜੇ ਸਮਝਦੇ ਕਈ ਵਾਰ ਵੀ ਚਲੋ ਜੀ ਕਾਰਡ ਘਸਿਆ, ਪਤਾ ਨਹੀਂ ਕਿੰਨੇ ਮਿਲਦੇ, ਮੈਨੂੰ ਤਾਂ ਪਤਾ ਨਹੀਂ, ਪਤਾ ਕਰੂੰਗਾ, ਪਤਾ ਨਹੀਂ 70-40-50-60-70 ਡਾਲਰ ਤਾਂ ਮਿਲਦੇ ਹੀ ਹੋਣੇ ਆ। ਖੈਰ ਕਾਫੀ ਸਾਰੀਆਂ ਕਾਲਸ ਹੋਲਡ 'ਤੇ ਨੇ, ਪਹਿਲਾਂ 2-4 ਗੱਲਾਂ ਸੁਣ ਲਈਏ ਫਿਰ ਆਪਾਂ ਬ੍ਰੇਕ ਲਵਾਂਗੇ। ਨਿੱਘਾ ਸਵਾਗਤ ਜੀ, ਤੁਹਾਡਾ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ।
ਵੈਸੇ ਤੁਸੀਂ ਸਾਰਾ ਕੁਛ ਜੋ ਕਹਿਣਾ ਸੀ ਕਹਿ ਦਿੱਤਾ ਆ। ਆਹੋ ਹਜੇ ਤਾਂ ਕਰੋਨਾ ਖਤਮ ਹੋ ਗਿਆ ਪਰ ਡਾਕਟਰ ਹਜੇ ਵੀ ਆਨਲਾਈਨ। ਹੁਣ ਆਨਲਾਈਨ ਤੇ ਮੈਂ ਜਨਵਰੀ ਚ ਡਾਕਟਰ ਨੂੰ, ਮੈਨੂੰ BP ਹਾਈ ਹੋਇਆ, ਤਾਂ 3 ਦਿਨ ਬਾਅਦ ਅਪੁਆਇੰਟਮੈਂਟ ਬਣਾਉਂ, 3 ਦਿਨ ਬਾਅਦ ਮੇਰਾ BP ਕਿੱਥੋਂ ਚੈੱਕ ਹੋਊਗਾ? ਉਸ ਤੋਂ ਬਾਅਦ ਚ ਹੁਣ ਫੇਰ ਮੇਰੀ ਮੈਡੀਸਨ ਖਤਮ ਹੋ ਗਈ, ਮੈਂ ਵਾਕ ਇਨ ਕਲੀਨਿਕ ਤੇ ਹੋਰ ਜਗ੍ਹਾ ਚਲੇ ਗਿਆ।
ਹਾਂਜੀ,
ਮੇਰੇ ਕੋਲ ਰਿਪੋਰਟਾਂ ਮੇਰੀਆਂ ਸਾਰੀਆਂ ਉਹਨੂੰ ਭੇਜ ਦਿੱਤੀਆਂ ਹੋਣੀਆਂ। ਮੈਂ ਪੁਰਾਣੇ ਆਪਣੇ ਫੈਮਿਲੀ ਡਾਕਟਰ ਨੂੰ ਕਾਲ ਕੀਤੀ, ਉਹ ਕਹਿੰਦੇ ਤੇਰਾ ਕਾਰਡ ਖਤਮ ਹੋਇਆ, ਕਾਰਡ ਬਣਾ ਲਿਆ, ਹੈਲੋ ਬਣਾ ਲਓ। ਫਿਰ ਅਪੁਆਇੰਟਮੈਂਟ ਇਹ ਆ ਕਿ ਤੈਨੂੰ ਅੱਜ ਮੈਂ ਫੋਨ ਕਰਦਾ, ਮਤਲਬ ਮੰਡੇ ਤੋਂ, ਤੇ ਕਹਿੰਦੇ ਵੀਰਵਾਰ ਨੂੰ ਤੈਨੂੰ ਡਾਕਟਰ ਚੈੱਕ ਹੋਊਗਾ, BP ਮੈਂ ਚੈੱਕ ਕਰਾਉਣਾ, ਤਾਂ ਉਹ ਵੀ ਆਨ ਕਾਲ।
ਓ ਵਾਹ ਜੀ ਵਾਹ,
ਕੀ ਕਰਾਂਗੇ ਜੀ ਹਜੇ ਤੱਕ ਇਹ ਤੇ ਹੁਣ MP ਦਾ ਇਹ ਤੁਸੀਂ ਸਿਸਟਮ ਠੀਕ ਕਰ ਸਕਦੇ ਆ ਨਾ ਜੀ ਭਾਈ, ਤੁਸੀਂ ਹੁਣ ਸਾਰਾ ਕੁਛ ਚੈੱਕ ਤੇ ਕਰਾਓ ਨਾ ਅੱਜ ਜਾ ਕੇ। ਇਹ ਵੀ ਛੁੱਟੀਆਂ ਗੱਲਾਂ ਇਹ ਵੀ ਨੀ ਦੂਰ ਹੋ ਰਹੀਆਂ। ਮੈਂ ਜਿਹੜੇ ਵਾਕਿੰਗ ਕਲੀਨਿਕ ਗਿਆ ਸੀ ਉਹ ਕਹਿੰਦੀ ਅਸੀਂ 12 ਫਰਵਰੀ ਦੀਆਂ ਭੇਜੀਆਂ ਉੱਥੇ, ਉਹ ਕਹਿੰਦੇ ਸਾਨੂੰ ਮਿਲੀਆਂ ਨੀ। ਆ ਕੇ ਫੇਰ ਮੈਂ ਕਿਸੇ ਹੋਰ ਜਿਹੜੇ ਗੋਰੇ ਨੂੰ ਗਿਆ ਸੀਗਾ ਉਹਦੇ ਕੋਲ ਦੁਬਾਰਾ ਗਿਆ। BP ਹੁਣ ਜੇ ਇਹ ਚੈੱਕ ਉਹ ਕਿੱਥੇ ਬੰਦਾ ਕਰਾਉਣ ਚਾਹੂਗਾ? ਜਿੱਦਾਂ ਉਹ ਤੇ ਚੈੱਕ ਕਰਕੇ ਦਵਾਈ ਮਿਲੂਗੀ, ਪਤਾ ਕਿੱਦਾਂ ਲੱਗੂਗਾ?
ਬਸ ਜੀ
ਪਹਿਲਾਂ ਨਹੀਂ ਸੀ, ਮੈਂ ਇਸ ਤੋਂ ਤਕਰੀਬਨ 2005 ਚ ਮੇਰੇ ਸੱਟ ਲੱਗੀ ਸੀ, 5-6 ਚ ਸੋਰੀ, ਉਦੋਂ ਕਿ ਇੰਨਾ ਹੈਲਥ ਸਿਸਟਮ ਵਧੀਆ ਸੀਗਾ ਕਿ ਨਰਸ ਡੇਲੀ ਘਰ ਪੱਟੀ ਕਰਨ ਆਉਂਦੇ ਹੁੰਦੇ ਸੀ, ਉਦੋਂ ਦੀਆਂ ਪੱਟੀਆਂ ਹਜੇ ਤੱਕ ਇੰਨੀਆਂ ਪਈਆਂ ਹੁੰਦੀਆਂ ਸੀ। ਹੁਣ ਤੇ ਸਿਸਟਮ ਗਾਂਹ ਤੋਂ ਗਾਂਹ ਜਿਉਂ ਸਾਡੇ ਬੰਦੇ ਔਰ ਜਿਹੜੇ ਸਾਡੇ ਲੀਡਰ ਆ ਗਿਆ ਨਾ, ਇਹਨਾਂ ਤੋਂ ਸਮਾਂ ਦੱਸਿਆ ਵੀ ਇਹ ਤੇ ਖੋਤੇ ਆਏ ਉੱਥੇ, ਇਹਨਾਂ ਤੋਂ ਲੋੜ ਹੀ ਨਹੀਂ ਆ, ਸਾਡੇ ਬੰਦੇ ਤਾਂ ਲੀਡਰ ਨਹੀਂ ਚਾਹੀਦੇ ਇਹ। ਇਹਨਾਂ ਨੇ ਸਮਾਂ ਜਿੱਥੇ ਆਪਣੇ ਜਿਹੜੇ ਸਿਸਟਮ ਚ ਪੈ ਜਾਣਗੇ, ਤੁਸੀਂ ਬੇਸਮੈਂਟਾਂ ਦਾ ਲੈ ਲਓ, ਜੋ ਮਰਜ਼ੀ ਕਰ ਲਓ, ਕਿਉਂਕਿ ਪਹਿਲਾਂ ਇਲਾਜ ਜੋ ਕੋਈ ਸਿਸਟਮ ਸੀ ਇਹ ਸਿਸਟਮ ਨੂੰ ਸਮਾਂ ਦੱਸਦੇ ਆ ਕਿ ਇਹ ਲੋਕ ਤਾਂ ਕਾਬਲ ਹੀ ਨਹੀਂ ਇਹਨਾਂ ਦੇ, ਅੱਗੇ ਜਿਉਂ ਜਿਉਂ ਖਰਾਬ ਹੋਇਆ ਹੈ। ਬਹੁਤ ਸੋਹਣਾ ਸਿਸਟਮ ਸੀਗਾ ਇੱਕ ਦੇਖ ਦੇ।
ਧੰਨਵਾਦ ਜੀ, ਧੰਨਵਾਦ। ਚਲੋ ਕਿਸੇ ਗੱਲ ਦੇ ਵਿੱਚ ਆਪਣੇ ਬੰਦਿਆਂ ਦਾ ਕਸੂਰ ਹੋ ਸਕਦਾ, ਪਰ ਓਵਰਆਲ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ 5-10 ਸਾਲਾਂ ਦੇ ਵਿੱਚ ਨਾ ਸਿਸਟਮ ਸੱਚੀ ਮੁੱਚੀ ਤਬਦੀਲ ਹੋ ਗਿਆ, ਪ੍ਰੋਫਿਟ ਓਰੀਐਂਟਡ ਬਣ ਗਿਆ। ਇਹਦੇ 'ਚ ਸਾਡੇ ਆਪਣੇ ਪਰਾਏ ਦੀ ਕੋਈ ਗੱਲ ਨਹੀਂ, ਸਭ ਆਪਣੇ ਹੀ ਨੇ। ਉੱਤੋਂ ਜਿਹੜਾ ਸਿਸਟਮ ਆ ਨਾ ਉਹ ਮੁਨਾਫਾਖੋਰੀ ਦੇ ਉੱਤੇ ਆਧਾਰਿਤ ਹੋ ਗਿਆ। ਉਹਦੇ 'ਚ ਇਹ ਹੈ ਵੀ ਉਹਨਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਵੱਧ ਮੁਨਾਫਾ ਕਮਾਉਣ ਦੇ ਲਈ ਉਹ ਪੁਰਾਣੀਆਂ ਸਾਰੀਆਂ ਸਰਵਿਸਿਜ਼ ਬੰਦ ਕਰਤੀ ਹੈ। ਮੈਂ ਤਾਂ ਸਗੋਂ ਕਹਿੰਦਾ ਜੀ ਹੈਲਥ ਸਰਵਿਸ, ਹੈਲਥ ਸਿਸਟਮ ਸੱਚੀ ਮੁੱਚੀ ਫ੍ਰੀ ਚਾਹੀਦਾ ਹੈ, ਜਾਨੀ ਉਹਦੇ ਲਈ ਭਾਵੇਂ ਤੁਸੀਂ ਲੋਕਾਂ ਦੇ ਉੱਤੇ ਥੋੜ੍ਹਾ ਜਿਹਾ ਹੋਰ ਟੈਕਸ ਲਾ ਦਿਉ, ਪਰ ਲੋਕਾਂ ਨੂੰ ਜਿਹਨੂੰ ਜਿਵੇਂ ਹੁਣ ਤੁਸੀਂ ਦੱਸਿਆ ਬਈ ਬਲੱਡ ਪ੍ਰੈਸ਼ਰ ਦਾ ਅਟੈਕ ਤੁਹਾਨੂੰ ਹੁਣ ਹੋਇਆ, 5 ਦਿਨਾਂ ਬਾਅਦ ਚੈੱਕ ਕਰੋਗੇ ਤਾਂ ਉਹ ਤਾਂ ਫਿਰ ਕੰਮ ਖਰਾਬ ਹੋ ਜੂਗਾ। ਬਹੁਤ ਸਾਰੇ ਪੇਸ਼ੈਂਟ ਇਹੋ ਜਿਹੇ ਆਉਂਦੇ ਆ ਜੀ ਜਿਹੜੇ ਦੱਸਦੇ ਆ ਕਿ ਜਦੋਂ ਸਾਨੂੰ ਪ੍ਰੋਬਲਮ ਹੁੰਦੀ ਹੈ ਟੈਂਪਰੇਰੀਲੀ, ਕੋਈ ਸਾਡੇ ਪੇਨ ਹੋਈ ਆ, 5-4 ਘੰਟੇ ਰਹਿੰਦੀ ਆ, ਉੱਧਰ ਐਮਰਜੈਂਸੀ ਜਾਂਦੇ, 8-10 ਘੰਟੇ ਬਾਅਦ ਉਹ ਪੇਨ ਖਤਮ ਹੋ ਜਾਂਦੀ ਆ, ਡਾਕਟਰ ਕਹਿੰਦਾ ਤੈਨੂੰ ਤਾਂ ਹੋਇਆ ਕੁਛ ਨਹੀਂ। ਮਤਲਬ ਕਿੱਧਰ ਨੂੰ ਜਾਇਆ ਜਾਵੇ, ਬੰਦਾ ਕਰੇ ਕੀ? ਬੰਦਾ ਸੱਚੀ ਦੁਖੀ ਹੁੰਦਾ, ਪੇਨ ਦੇ ਵਿੱਚ ਹੁੰਦਾ, ਕੇਅਰ ਨਹੀਂ ਕਰਦੇ ਗੇ। ਕਈ ਵਾਰੀ ਡਾਕਟਰ ਸਿੱਧਾ ਹੀ ਰਿਫਿਊਜ਼ ਕਰ ਦਿੰਦੇ ਆ, ਕਹਿਣਗੇ ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਇਹ ਪ੍ਰੋਬਲਮ ਕੀ ਆ, ਕਿੱਥੋਂ ਆਈ, ਦੱਸੋ। ਇੱਕ ਡਾਕਟਰ ਪੜ੍ਹਿਆ ਲਿਖਿਆ ਜਿਹਨੇ 8-10 ਸਾਲ ਗਾਲੇ ਨੇ ਆਪਣੀ ਜ਼ਿੰਦਗੀ ਦੇ ਪੜ੍ਹਾਈ 'ਤੇ, ਉਹ ਤੁਹਾਨੂੰ ਕਹਿ ਰਿਹਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਦਾ। ਵੀ ਨਹੀਂ ਪਤਾ ਲੱਗਦਾ ਉਹਦੀ ਡਿਗਰੀ ਟੰਗ ਤੇ ਬਾਹਰ ਤੂੰ ਟਰੱਕ ਚਲਾਉਣ ਲੱਗ ਜਾਂ ਟੈਕਸੀ ਚਲਾਉਣ ਲੱਗ ਤੈਨੂੰ ਪਤਾ ਲੱਗੇ ਵੀ ਜ਼ਿੰਦਗੀ ਕਿਵੇਂ ਲੰਘਦੀ ਹੈ। ਤੂੰ ਇੱਕ ਕੰਮ ਦਾ ਮਾਹਰ ਆ, ਹੁਣ ਜੇ ਟਰੱਕ ਡਰਾਈਵਰ ਟੈਕਸੀ ਡਰਾਈਵਰ ਜਿਹੜਾ ਕਹਿ ਦੇ ਵੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਕੀ ਪ੍ਰੋਬਲਮ ਹੈ। ਡਾਕਟਰ ਸ਼ਰੇਆਮ ਕਹਿੰਦੇ ਨੇ, ਸ਼ਰੇਆਮ ਕਹਿੰਦੇ ਨੇ ਮੈਂ ਨਾਂ ਲੈ ਸਕਦਾ ਡਾਕਟਰਾਂ ਦੇ, ਪਰ ਸਮੱਸਿਆ ਇਹ ਹੈ ਵੀ ਸਾਡਾ ਪ੍ਰੋਗਰਾਮ ਤੇ ਸਾਡਾ ਰੇਡੀਓ ਸਟੇਸ਼ਨ ਬੰਦ ਹੋ ਜੂਗਾ। ਪਰ ਮੈਂ ਤਾਂ ਸਾਹਮਣੇ ਕਹਿ ਦਿੰਦਾ ਹੁੰਦਾ ਜੀ, ਹੋਇਆ ਬਹੁਤ ਵਾਰੀ ਮੇਰੇ ਦੋਸਤਾਂ ਮਿੱਤਰਾਂ ਨਾਲ ਹੋਇਆ। ਡਾਕਟਰ ਕਹਿਣਗੇ ਜੀ ਨਹੀਂ ਮੈਨੂੰ ਤਾਂ ਪ੍ਰੋਬਲਮ ਦਾ ਪਤਾ ਨਹੀਂ ਲੱਗਦਾ, ਪਤਾ ਨਹੀਂ ਲੱਗਦਾ ਫਿਰ ਡਿਗਰੀ ਪਾੜ ਆਪਦੀ ਸਿੱਟ ਦੇ ਡਿਗਰੀ। ਪਹਿਲੀ ਗੱਲ ਤਾਂ ਡਾਕਟਰ ਜਿਹੜੇ ਖੁਦ ਮਤਲਬ ਜਿਹੜੇ ਪੇਸ਼ੈਂਟ ਦੀ ਟੇਕ ਕੇਅਰ ਨਹੀਂ ਕਰਦੇ ਉਹਨਾਂ ਨੂੰ ਡਾਕਟਰ ਕਹਾਉਣ ਦਾ ਹੱਕ ਹੀ ਕੋਈ ਨਹੀਂ ਗਾ। ਪਰ ਗੱਲ ਇਹ ਵੀ ਹੈ ਜੀ, ਪੈਸੇ ਕਮਾਉਣ ਦੇ ਚੱਕਰ 'ਚ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਪਰੇਸ਼ਾਨ ਹੁੰਦਾ ਜਦੋਂ ਡਾਕਟਰ ਦੀ ਅਪੁਆਇੰਟਮੈਂਟ ਹੁੰਦੀ ਹੈ ਤੁਹਾਨੂੰ 10 ਵਜੇ ਦਾ ਟਾਈਮ ਦੇ ਦਿੱਤਾ ਜਾਂਦਾ, 11:30 ਤੱਕ ਤੁਸੀਂ ਉੱਥੇ ਬੈਠੇ ਰਹਿੰਦੇ ਹੋ, ਤੁਹਾਡੇ ਟਾਈਮ ਦੀ ਕੋਈ ਕਦਰ ਨਹੀਂ ਕਰਦਾ ਗਾ। ਅਤੇ ਉਹ ਫਿਰ ਥਾਂ ਥਾਂ ਲਿਖ ਕੇ ਲਾਇਆ ਹੁੰਦਾ। ਫਿਰ ਇੱਕ ਹੋਰ ਬਹੁਤ ਵੱਡੀ ਗੱਲ ਆ, ਜੇ ਤੁਸੀਂ ਮਾੜਾ ਜਿਹਾ ਕੁਐਸਚਨ ਕਹੋ ਨਾ ਰਿਸੈਪਸ਼ਨਿਸਟ ਨੂੰ, ਉਹ ਜੇ 2 ਵਾਰੀ ਸਵਾਲ ਪੁੱਛ ਲਓ ਉਹ ਕਹਿਣਗੇ ਯੂ ਆਰ ਰੂਡ, ਇਹਦੇ 'ਚ ਰੂਡ ਹੈ ਵੀ ਅਗਲੇ ਦਾ 1.5 ਘੰਟਾ ਖਰਾਬ ਹੋ ਰਿਹਾ, 2 ਘੰਟੇ ਖਰਾਬ ਹੋ ਗਏ, ਅਗਲਾ ਟਾਈਮ ਕੱਢ ਕੇ ਆਇਆ, ਕੋਈ ਵਿਚਾਰਾ ਛੁੱਟੀ ਲੈ ਕੇ ਆਇਆ, ਹੈਰਾਨੀ ਦੀ ਗੱਲ ਆ। ਜੇ ਤਾਂ ਚੁੱਪ ਚਾਪ ਕਰਕੇ ਸਹੀ ਜਾਓ ਫਿਰ ਤਾਂ ਠੀਕ ਹੈ, ਅਸੀਂ ਤਾਂ ਜੀ ਰੇਡੀਓ 'ਤੇ ਹੀ ਗੱਲਾਂ ਕਰ ਸਕਦੇ, ਕੋਈ ਨਹੀਂ ਆਪਦੀ ਪੜਾਸ ਪੜੂਸ ਇੱਥੇ ਕੱਢ ਲੈ। ਨਹੀਂ ਹੋਰ ਕਾਲ ਲੈ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਕੀ ਕਹਿਣਾ ਚਾਹੁੰਦੇ ਹੋ? ਚਲੋ ਕੋਈ ਨੀ, ਬਾਅਦ ਚ ਮੇਰੇ ਨੰਬਰ ਤੇ ਟੈਕਸਟ ਕਰ ਦਿਓ,
ਆਪਣਾ
ਨੰਬਰ ਜਰੂਰ। 647-384-86-86। ਹਾਂਜੀ ਆਪਾਂ ਕਰੀਏ ਗੱਲ ਹੁਣ
84-86। ਓਕੇ, ਇਹ ਨਾ ਮਤਲਬ ਜਿਹੜੀ ਪ੍ਰੋਬਲਮ ਜਿਵੇਂ ਹੁਣ ਇੱਕ ਜਿਹੜਾ ਡਾਕਟਰ ਹੁੰਦਾ ਓਰੀਜਨਲੀ ਉਹਦਾ ਪ੍ਰੋਫੈਸ਼ਨ ਹੁੰਦਾ ਹੀਲਰ, ਜਿਹਨੂੰ ਸ਼ੌਂਕ ਹੁੰਦਾ ਸੀ ਲੋਕਾਂ ਨੂੰ ਬਚਾਉਣਾ, ਉਹ ਉਸ ਪੈਂਦਾ ਸੀਗਾ ਕੰਮ ਦੇ ਵਿੱਚ। ਹਾਂਜੀ
ਹਾਂਜੀ।
ਤੇ ਹੁਣ ਇੰਨਾ ਕਮਰਸ਼ਲਾਈਜ਼ ਹੋ ਜਾਏਗਾ, ਇਹਦੇ ਵਿੱਚ ਜਿਹੜੇ ਤੇ ਹੈਗੇ ਪ੍ਰਾਈਵੇਟ ਡਾਕਟਰ, ਹੁਣ ਇੰਡੀਆ ਆ ਉਹਨਾਂ ਨੂੰ ਪਤਾ ਵੀ ਜਿੰਨੀ ਅਸੀਂ ਜਿਹੜੀ ਕਾਂਸਟੈਂਟ ਸਟੱਡੀ ਰੱਖਾਂਗੇ ਮੈਡੀਕਲ ਫੀਲਡ ਦੇ ਵਿੱਚ, ਉਨੀ ਹੀ ਸਾਡੀ ਜਿਹੜੀ ਆ ਮਾਰਕੀਟਿੰਗ ਵਧੂਗੀ। ਜੇ ਸਾਡਾ ਆਪਣਾ ਹੀਲਿੰਗ ਪਾਵਰ ਜ਼ਿਆਦਾ ਤੇ ਲੋਕ ਸਾਡੇ ਕੋਲ ਜ਼ਿਆਦਾ ਆਉਣਗੇ, ਪੈਸਾ ਤਾਂ ਬਾਅਦ ਚ ਆਉਂਦਾ, ਉਹ ਤਾਂ ਪੈਸਾ ਤਾਂ ਬਾਈ ਪ੍ਰੋਡਕਟ ਫੋਰ ਕ੍ਰੀਏਟਿਵਿਟੀ।
ਹਾਂਜੀ।
ਤੇ ਅਮੈਰੀਕਾ ਦੇ ਵਿੱਚ ਵੀ ਪ੍ਰਾਈਵੇਟ ਸਿਸਟਮ ਹੋਣ ਕਰਕੇ ਜੇ ਤੁਹਾਡੇ ਕੋਲ ਕੈਸ਼ ਆ ਤੇ ਤੁਹਾਡੇ ਕੋਲ ਸਟੇਟ ਆਫ ਦੀ ਆਰਟ, ਤੁਹਾਨੂੰ ਮਰੇ ਨੂੰ ਵੀ ਬਚਾ ਲੈਂਦੇ ਹੋ। ਹਾਂਜੀ। ਤੇ ਜਿਹੜਾ ਇੰਸ਼ੋਰੈਂਸ ਦੇ ਬੇਸ ਤੇ ਹੁੰਦਾ ਉਹ ਜੋ ਕਿ ਇੰਸ਼ੋਰੈਂਸ ਕੰਪਨੀਆਂ ਨਾਲ ਅਲਾਓ ਕਰਦੀਆਂ, ਜੋ ਵੀ ਉਹਨਾਂ ਦਾ ਫਾਰਮਾਸਿਊਟੀਕਲ ਕੰਪਨੀਆਂ ਦੇ ਨਾਲ ਉਹਨਾਂ ਦੇ ਆਪਣੇ ਜਿਹੜੇ ਕੋਲੈਬੋਰੇਸ਼ਨਾਂ ਹੁੰਦੀਆਂ। ਸਾਡੇ ਇੱਥੇ ਜਿਹੜੀ ਪ੍ਰੋਬਲਮ ਹੈ ਨਵੀਂ ਨਹੀਂ, ਮੈਂ ਅੱਜ ਤੋਂ 30-35 ਸਾਲ ਪਹਿਲਾਂ ਵੀ ਜਿਹੜੇ ਮੇਨ ਸਟ੍ਰੀਮ ਰੇਡੀਓ ਤੇ ਇਹ ਗੱਲ ਆਮ ਹੀ ਸੁਣਦਾ ਰਿਹਾ ਵੀ ਇਹ ਕਈ ਲੋਕ ਚਾਹੁੰਦੇ ਸੀ ਕਿ ਸਾਨੂੰ ਜਿੱਦਾਂ ਪ੍ਰਾਈਵੇਟ ਵੀ ਨਾਲ ਸਿਸਟਮ ਹੋਣਾ ਚਾਹੀਦਾ, ਫਿਰ ਉਹਨੂੰ ਇਹ ਕਹਿੰਦੇ ਆ 2-tier system। ਹੁਣ ਜਿੱਥੇ ਗਵਰਨਮੈਂਟ ਦੇ ਵਿੱਚ ਪੂਰੀ ਇਨਵੋਲਵਮੈਂਟ ਹੋਵੇ ਉਹ ਕਰਨੀ ਨਹੀਂ ਦਿੰਦੇ। ਇਹ ਹੁਣ ਤੁਸੀਂ ਇੰਡੀਆ 'ਚ ਦੇਖ ਲਓ, ਉੱਥੇ ਸਰਕਾਰੀ ਵੀ ਹੈਗਾ ਆ ਤੇ ਪ੍ਰਾਈਵੇਟ ਵੀ ਹੈਗਾ। ਸਰਕਾਰੀ ਹਸਪਤਾਲਾਂ 'ਚ ਤੁਹਾਨੂੰ ਹੈਡੇਕ ਦੀ ਗੋਲੀ ਨਹੀਂ ਲੱਭਦੀ। ਹਾਂਜੀ, ਹੁਣ ਭਾਵੇਂ ਸ਼ਾਇਦ ਵਧੀਆ ਹੋ ਗਿਆ, ਤੇ ਬਾਕੀ ਜਿਹੜੇ ਆ ਪ੍ਰਾਈਵੇਟ ਆ ਉੱਥੇ ਤੁਹਾਡੇ ਕੋਲ ਸਟੇਟ ਆਫ ਦੀ ਆਰਟ ਸਿਸਟਮ ਵੀ ਹੈਗਾ, ਪੈਸੇ ਤੁਹਾਡੇ ਕੋਲ ਹੋਣੇ ਚਾਹੀਦੇ ਆ। ਹਾਂਜੀ, ਸੋ ਇੱਥੇ ਜਿਹੜੀ ਫੰਡਾਮੈਂਟਲ ਪ੍ਰੋਬਲਮ ਹੈ, ਇਹ ਜਿਹੜਾ ਮੈਡੀਕਲ ਸਿਸਟਮ ਹੈ ਕੈਨੇਡਾ ਦੇ ਵਿੱਚ ਗਵਰਨਮੈਂਟ ਦੇ ਹੱਥ ਵਿੱਚ ਆ। ਉਹਨਾਂ ਨੇ ਤੁਹਾਨੂੰ ਸਰਵਿਸ ਦੇਣੀ ਹੈ ਟ੍ਰਿਕਲ ਡਾਊਨ, ਤੇ ਤੁਹਾਡੇ ਟੈਕਸ ਦੇ ਵਿੱਚੋਂ ਵੱਧ ਪੈਸੇ ਲਈ ਜਾਣੇ ਜੀ, ਅਸੀਂ ਤੁਹਾਡੀ ਜਿਹੜੀ ਹੈਲਥ ਕੇਅਰ ਦਾ ਜਿਹੜੀ ਆ ਕੇਅਰ ਕਰ ਰਹੇ ਹਾਂ ਜੀ। ਸੋ ਇਹਦੇ ਵਿੱਚ ਗਵਰਨਮੈਂਟ ਜਿਹੜੀ ਆ ਉਹ ਆਨੈਸਟ ਨਹੀਂ ਹੈਗੀ, ਉਹ ਆਨੈਸਟ ਲੋਕਾਂ ਨੂੰ ਜੋ ਉਹਨਾਂ ਦੀ ਸਰਵਿਸ ਬਣਦੀ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਰਹੀ, ਤੇ ਇਹਦੇ ਵਿੱਚ ਤੇ ਹੁਣ ਪਬਲਿਕ ਰੌਲਾ ਪਾ ਹੀ ਜਾਏਗੀ ਕਾਂਸਟੈਂਟਲੀ, ਤਾਂ ਹੀ ਕੋਈ ਨਾ ਕੋਈ ਫਰਕ ਪਏਗਾ। ਉਹ ਤਾਂ ਜਿਵੇਂ ਕਹਿੰਦੇ ਢੀ ਠੰਗ ਬੈਠੇ ਆ ਉੱਤੇ, ਹਾਂਜੀ ਆਈ ਜਾਓ ਤੇ ਲਿਆਈ ਜਾਓ, ਜਿਵੇਂ ਕੋਈ ਪੋਇਮ ਵਿੱਚ ਸੀ ਵੀ ਆਈ ਜਾਓ ਬੁੱਢੇ ਹੋ ਮਰੀ ਜਾਓ ਤੇ ਦੇਖੀ ਜਾਊਗੀ ਜਿੱਦਾਂ ਵੀ ਹੋਊਗੀ। ਹਾਂਜੀ, ਤੇ ਉਹ ਜਿਵੇਂ ਇੱਕ ਨਾ ਛੋਟੀ ਜਿਹੀ ਕਹਾਵਤ ਸੀ, ਉਹ ਟੀਚਰ ਪੜ੍ਹਾਵੇ ਸਕੂਲ ਦੇ ਵਿੱਚ ਤੇ ਕਹੀ ਜਾਵੇ ਊੜਾ ਬੋਤਾ, ਤੇ ਕੋਈ ਕੋਲ ਜੱਟ ਲੰਘਿਆ ਕਹਿੰਦਾ ਵੀ ਊੜਾ ਊਟ ਹੁੰਦਾ ਬੋਤਾ ਨਹੀਂ ਹੁੰਦਾ, ਕਹਿੰਦਾ ਜਦੋਂ ਤੱਕ ਮੇਰੀ ਤਨਖਾਹ ਨਹੀਂ ਵਧਾਉਂਦੇ ਊੜਾ ਬੋਤੇ ਰਹਿਣਾ।
ਬਿਲਕੁਲ ਬਿਲਕੁਲ। ਚਲੋ ਇਹ ਸਰਕਾਰੀ ਵਾਲੀ ਤਾਂ ਗੱਲ ਆਪਾਂ ਫਿਰ ਕਿਸ ਦਿਨ ਡਿਸਕਸ ਕਰਾਂਗੇ, ਪਬਲਿਕ ਤੇ ਪ੍ਰਾਈਵੇਟ। ਤੇ ਬਸ ਦੂਜੀ ਗੱਲ ਆ ਵੀ ਜਿਹੜਾ ਇੱਥੇ ਟੋਟਲੀ ਪ੍ਰਾਈਵੇਟ ਸਿਸਟਮ ਆ, ਡੈਂਟਿਸਟ ਹੋ ਗਏ, ਅੱਖਾਂ ਵਾਲੇ ਹੋ ਗਏ, ਫਿਜ਼ੀਓਥੈਰੇਪਿਸਟ ਹੋ ਗਏ, ਉਹਨਾਂ ਦਾ ਵੀ ਇਹੀ ਹਾਲ ਆ। ਤੁਸੀਂ ਅੱਖਾਂ ਵਾਲਿਆਂ ਦੇ ਚਲੇ ਜਾਓ, ਅੱਖਾਂ ਵਾਲੇ ਇੰਨਾ ਕੁ ਬੁਰਾ ਹਾਲ, ਬੰਦੇ ਨੂੰ ਨਾ ਜੁੱਤੀਆਂ ਘਸਾ ਕੇ ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਜਾਂਦੇ ਜਾਂਦੇ ਦੀਆਂ, ਹਾਰ ਕੇ ਬੰਦਾ ਕਹਿੰਦਾ ਮੈਂ ਇਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਵਾਂ, ਇੰਡੀਆ ਤੋਂ ਟ੍ਰੀਟਮੈਂਟ ਕਰਾਵਾਂ, ਅਮਰੀਕਾ ਤੋਂ ਕਰਾਵਾਂ, ਬਹੁਤ ਬੁਰਾ ਹਾਲ ਕਰਦੇ ਆ ਜੀ
ਇਵੇਂ ਇੰਡੀਆ। ਸੋਰੀ ਵਿੱਚ ਗੱਲ, ਇੰਡੀਆ ਲੋਕੀ ਨਾਲ ਤਾਂ ਹੋਲੀਡੇ ਬਣਾ ਕੇ ਆਉਂਦੇ ਆ, ਅੱਧੇ ਪੈਸੇ ਬਚਾਉਂਦੇ ਆ ਤੇ ਨਾਲੇ ਆਪਣਾ ਇਲਾਜ ਵੀ ਕਰਾ ਕੇ ਆਉਂਦੇ ਆ। ਹਾਂਜੀ, ਤੇ ਜਿੱਦਾਂ ਹੁਣ ਜਿਹੜੇ ਡੈਂਟਿਸਟ ਆ, ਜੇ ਤੁਸੀਂ ਕੈਸ਼ ਪੈਸੇ ਦਿਓ ਤੇ ਤੁਹਾਡੀ ਵਧੀਆ ਸਰਵਿਸ ਹੋਜੂਗੀ, ਤੇ ਜੇ ਤੁਸੀਂ ਇੰਸ਼ੋਰੈਂਸ ਤੋਂ ਕਰਾਉਣੇ ਉਹ ਪੈਸੇ ਵੀ ਡਬਲ ਬਿਲਿੰਗ ਕਰੂਗੇ, ਤੇ ਫਿਰ ਮੁੜ ਕੇ ਅਪੁਆਇੰਟਮੈਂਟਾਂ ਵੀ ਹੋਰ ਦੋਗੇ, ਦੁਬਾਰਾ ਫਿਰ ਤੇ ਆਈ ਜਾਓ ਜੀ। ਹਾਂਜੀ,
ਧੰਨਵਾਦ ਜੀ, ਮਿਹਰਬਾਨੀ। ਲਓ ਦੋਸਤੋ, ਤੁਸੀਂ ਹੋਲਡ ਕਰਕੇ ਰੱਖਿਓ ਹੁਣ, ਤੇ ਆਪਾਂ ਬ੍ਰੇਕ ਲੈ ਲਈਏ, ਅਸੀਂ ਕਮਰਸ਼ੀਅਲ 'ਚ ਕਾਫੀ ਪਿੱਛੇ ਹਾਂ।
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ ਡੈਡ ਮੈਂ ਪੀਜ਼ਾ ਖਾਣਾ
ਜੇ ਇੰਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ ਪੀਜ਼ਾ ਵਿੰਗ ਸੈਲਡ ਪਾਸਤਾ ਸਭ ਕੁਝ ਖਾ ਕੇ ਆਵਾਂਗੇ ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770 905-458-1777 ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਗ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟਰੀਟ 26 ਬ੍ਰੈਂਪਟਨ ਕਾਲ ਕਰੋ 647-856-2516
647-856-2516 ਹੋਮਿਓਪੈਥੀ ਫੋਰ ਬੈਟਰ ਹੈਲਥ
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਗ ਹੋਮਿਓਕਲੀਨਿਕ .com ਤੇ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਇੱਕ ਵਾਰੀ ਫਿਰ ਨਿੱਘਾ ਸਵਾਗਤ ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਦੋਸਤੋ ਹੋਲਡ ਕਰਕੇ ਰੱਖਿਓ ਸਾਡੇ ਨਾਲ ਸਾਡੇ ਸਪਾਂਸਰ ਦਵਿੰਦਰ ਪਵਾਰ ਜੀ ਹਾਜ਼ਰ ਨੇ 2 ਮਿੰਟ ਆਪਾਂ ਉਹਨਾਂ ਨਾਲ ਗੱਲਬਾਤ ਕਰ ਲਈਏ ਪਵਾਰ ਸਾਹਿਬ ਨਿੱਘਾ ਸਵਾਗਤ ਤੁਹਾਡਾ
ਬਹੁਤ ਧੰਨਵਾਦ ਆਪਣੇ ਵਿਰਾਟ ਸਾਹਿਬ ਤੇ ਸਾਰੇ ਭੈਣ ਭਰਾਵਾਂ ਵੀ ਸਤਿ ਸ਼੍ਰੀ ਅਕਾਲ ਤੇ ਨਗਾਰਾ ਪ੍ਰੋਗਰਾਮ ਜੁੜੇ ਹੋਏ ਨੂੰ ਤੇ ਗੱਲ ਕਰਾਂਗੇ ਥੋੜੀ ਜਿਹੀ ਮੋਰਗੇ ਰਿਗਾਰਡਿੰਗ ਕਿਉਂਕਿ ਕਈ ਦਫ਼ਾ ਇਹ ਹੁੰਦਾ ਕਿ ਆਪਣੇ ਭੈਣ ਭਰਾ ਨੇ ਪਿੱਛੇ ਜਿਹੇ ਰੁਝਾਨ ਕਾਫੀ ਸੀ ਪ੍ਰਾਈਵੇਟ ਮੋਰਗੇਜਾਂ ਦਾ ਪ੍ਰਾਈਵੇਟ ਮੋਰਗੇਜ ਜਿਹੜੀਆਂ ਆਪਣੀਆਂ ਹੋਈਆਂ ਹੋਈਆਂ ਅਗਰ 6 ਮਹੀਨੇ ਦਾ ਟਾਈਮ ਹੋ ਚੁੱਕਾ ਤੇ ਆਪਾਂ ਉਹਨਾਂ ਨੂੰ ਰੀਫਾਈਨਾਂਸ ਕਰਕੇ ਕਿਸੇ ਵੀ ਏ ਜਾਂ ਬੀ ਲੈਂਡਰ ਤੋਂ ਮੋਰਗੇਜ ਕਰਵਾ ਕੇ ਤੁਹਾਨੂੰ ਦੇ ਸਕਦੇ ਹਾਂ ਜੀ ਕਿਉਂਕਿ ਇੱਕ ਇਹ ਹੈ ਕਿ ਪ੍ਰਾਈਵੇਟ ਮੋਰਗੇਜ ਦੇ ਇੰਟਰਸਟ ਓਨਲੀ ਪੇਮੈਂਟ ਹੁੰਦੀ ਹੈ ਰੇਟ ਕਾਫੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਆਪਾਂ ਤੁਹਾਨੂੰ ਕਿਸੇ ਵੀ ਏ ਜਾਂ ਬੀ ਲੈਂਡਰ ਤੋਂ ਇੰਟਰਸਟ ਪਲੱਸ ਪ੍ਰਿੰਸੀਪਲ ਦੇ ਨਾਲ ਮੋਰਗੇਜ ਕਰਵਾ ਕੇ ਦਿੱਤੀ ਜਾ ਸਕਦੀ ਹੈ ਜੀ ਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਜਾਂ ਜਿਹੜੇ ਭੈਣ ਭਰਾ ਆਲਰੇਡੀ ਪ੍ਰੋਪਰਟੀ ਓਨ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਰੇਟ ਵੱਧ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਵਧਣਗੇ ਤੇ ਪ੍ਰੋਪਰਟੀ ਓਨ ਕਰਦੇ ਆ ਉਹਦੀ ਇਕੁਇਟੀ ਚ ਪੈਸਾ ਪਿਆ ਉਹਨੂੰ ਅਜਾਈ ਨਾ ਗਵਾਓ ਉਹਦੇ ਤੇ ਹੋਮ ਇਕੁਇਟੀ ਵੀਜ਼ਾ ਲਾਈਨ ਜਿਹਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਕਹਿੰਦੇ ਹਾਂ ਜ਼ਰੂਰ ਬਣਾ ਕੇ ਰੱਖੋ ਐਮਰਜੈਂਸੀ ਦੇ ਵਿੱਚ ਕਦੇ ਜਦੋਂ ਸਾਡੀ ਕੋਈ ਨਹੀਂ ਬਾਂਹ ਫੜਦਾ ਉਦੋਂ ਸਾਡੇ ਜਿਹੜੀ ਹੋਮ ਇਕੁਇਟੀ ਵੀਜ਼ਾ ਲਾਈਨ ਹੀ ਕੰਮ ਆਉਂਦੀ ਹੈ ਕਿਉਂਕਿ ਉਹ ਚੱਕ ਕੇ ਆਪਾਂ ਕੋਈ ਵੀ ਉੱਥੇ ਡੈਟ ਵਗੈਰਾ ਕੰਸੋਲੀਡੇਟ ਕਰ ਸਕਦੇ ਹਾਂ ਜਾਂ ਕੋਈ ਮਹਿੰਗੇ ਭਰੇ ਚੈੱਕੀ ਸੈਕਿੰਡ ਮੋਰਗੇਜ ਉਹਨਾਂ ਕੰਸੋਲੀਡੇਟ ਕੀਤੀ ਜਾ ਸਕਦੀ ਹੈ ਜਾਂ ਕਿਤੇ ਪੈਸੇ ਤੇ ਲਈ ਲੋੜ ਹੈ ਉੱਥੇ ਉਹਨੂੰ ਭਰ ਸਕਦੇ ਹਾਂ ਗੱਲ ਕਿ ਜਦੋਂ ਯੂਜ਼ ਕਰਾਂਗੇ ਉਦੋਂ ਉਹਦੇ ਇੰਟਰਸਟ ਪੇ ਕਰਾਂਗੇ ਅਦਰਵਾਈਜ਼ ਉੱਥੇ ਕੋਈ ਇੰਟਰਸਟ ਨਹੀਂ ਪੈਂਦਾ ਜੀ ਇਹਨਾਂ ਪ੍ਰੋਡਕਟਾਂ ਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਟਰੱਕ ਜਾਂ ਟ੍ਰੇਲਰ ਦਾ ਲੋਨ ਲੀਜ਼ ਜਾਂ ਟਰੱਕ ਦਾ ਰਿਪੇਅਰ ਲੋਨ ਕਰਾਉਣਾ ਤੇ ਤੁਸੀਂ ਕਾਲ ਕਰ ਸਕਦੇ ਹੋ ਦਵਿੰਦਰ ਪਵਾਰ ਨੂੰ ਕਾਲ ਮੋਰਗੇਜ ਤੇ 647-988-8731 647-988-8731 ਤੇ ਬਾਕੀ ਇੱਕ ਵਾਰੀ ਕਾਲ ਮੋਰਗੇਜ ਦੇ ਫਾਈਲ ਦੇ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਰਹੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਦੋਸਤੋ ਅਮਨ ਟਰੈਵਲ ਵਾਲਿਆਂ ਨੇ ਡੀਲ ਲਾਈ ਹੋਈ ਆ ਬਹੁਤ ਵਧੀਆ ਇੰਡੀਆ ਨੂੰ ਜਾਣਾ ਤਾਂ ਤੁਸੀਂ ਜੇ ਤੁਸੀਂ ਜੂਨ 'ਚ ਜਾਂ ਫਸਟ ਵੀਕ ਆਫ ਜੁਲਾਈ 'ਚ ਜਾਣਾ ਤੇ ਅਗਸਤ ਦੇ ਵਿੱਚ ਆਉਣਾ ਟੋਰੋਂਟੋ ਟੂ ਦਿੱਲੀ ਤੇ ਰਿਟਰਨ ਵਾਪਸ ਆਉਣਾ ਤੁਸੀਂ ਤਾਂ ਕੰਪਲੀਮੈਂਟਰੀ 3-4 ਰਾਤਾਂ ਦਾ ਸਟੇ ਦੁਬਈ ਦੇ ਵਿੱਚ ਵੀ ਹੋਟਲ ਤੇ ਦੁਬਈ ਦਾ ਵੀਜ਼ਾ ਇਨਕਲੂਡਿਡ ਆ ਨੰਬਰ ਟੂ ਕਾਲ 905-796-3535 905-796-3535 ਇੱਕ ਹੋਰ ਉਹਨਾਂ ਨੇ ਸਪੈਸ਼ਲ ਆਈ ਹੋਈ ਆ ਜੂਨ ਐਂਡ ਤੇ ਜੁਲਾਈ ਫਸਟ ਦੇ ਵਿੱਚ ਵਨ ਵੇ ਸਪੈਸ਼ਲ 999 'ਚ ਵੀ ਲਾਇਆ ਹੋਇਆ ਉਹਨਾਂ ਨੇ ਵਨ ਵੇ ਸਪੈਸ਼ਲ ਜੇ ਤੁਸੀਂ ਇੱਥੋਂ ਦਿੱਲੀ ਨੂੰ ਜਾਣਾ ਅਤੇ ਜੂਨ ਐਂਡ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ। ਨੰਬਰ ਅਮਨ ਟਰੈਵਲ ਦਾ 905-796-3535। ਦੁਨੀਆ ਦੇ ਕਿਸੇ ਵੀ ਹਿੱਸੇ ਜਾਣਾ ਹੋਵੇ ਤੁਸੀਂ ਇਹਨਾਂ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਿਓ। 9057963535 ਅਮਨ ਟਰੈਵਲ ਦਾ ਨੰਬਰ ਆ। ਲਓ ਜੀ ਪਹਿਲੀ ਕਾਲ ਤੇ ਚੱਲਦੇ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
ਠੀਕ ਹੈ ਜੀ, ਮਾਫ਼ੀ ਚਾਹੁੰਦੇ ਹਾਂ, ਤੁਹਾਨੂੰ ਜ਼ਿਆਦਾ ਦੇਰ ਹੋਲਡ ਕਰਨਾ ਪਿਆ ਜੀ।
ਕੋਈ ਨੀ, ਮੈਂ ਵੀ ਉਹ ਤੁਸੀਂ ਡਾਕਟਰਾਂ ਦੀ ਗੱਲ ਕਰ ਰਹੇ ਸੋ ਤੇ ਮੈਂ ਕਿਹਾ ਚਲੋ ਦੱਸਾਂ। ਇੱਕ ਸਾਡੇ ਮਿਲਣ ਵਾਲੇ ਨੇ ਤੇ ਉਹਨਾਂ ਦੇ ਨੀ ਤੇ ਘੁਟਣੇ ਦੇ ਵਿੱਚ ਦਰਦ ਸ਼ੁਰੂ ਹੋ ਗਈ ਤੇ ਉਹ ਗਏ ਡਾਕਟਰ ਕੋਲ। ਗਏ ਉਹ ਕਾਫੀ ਦੇਰ ਜਾਂਦੇ ਰਹੇ, ਕੋਈ ਨੀ ਮਤਲਬ ਉਹਨਾਂ ਨੇ ਹਸਪਤਾਲ ਭੇਜਤਾ। ਹਸਪਤਾਲ ਵਾਲਿਆਂ ਨੇ ਐਂਟੀਬਾਇਓਟਿਕ ਦੇ, ਐਕਸਰੇ ਕਰਾ, ਮਤਲਬ ਉਹ ਸਾਰਾ ਕੁਛ ਕਰਾ ਕਰੂ ਕਹਿੰਦੇ ਕਿ ਇਹਦੇ ਵਿੱਚ ਕੋਈ ਸ਼ੈ ਨਹੀਂ ਹੈ ਤੇ ਦਰਦ ਉਹਨਾਂ ਦੀ ਨਹੀਂ ਗਈ। ਮਤਲਬ ਦਰਦ ਹੁਣ ਜਿਹੜੀ ਉਹ ਦੂਸਰੇ ਘੁਟਣੇ ਸ਼ੁਰੂ ਹੋ ਗਈ ਕਿਉਂਕਿ ਇੱਕ ਦੇ ਚੋ ਅੱਗੇ ਦਰਦ ਸੀ ਤੇ ਉਹ ਕਿਉਂਕਿ ਦਬਾਅ ਕਰਕੇ ਦੂਸਰੇ ਤੇ ਭਾਰ ਪਾ ਕੇ ਚੱਲਦੇ ਰਹੇ ਨੇ।
ਹਾਂਜੀ,
ਹੁਣ ਉਹਨਾਂ ਨੇ ਦੂਸਰੇ ਪਾਸੇ ਵੀ ਦਰਦ ਸ਼ੁਰੂ ਕੀ। ਇੱਥੇ ਦੇ ਡਾਕਟਰਾਂ ਨੇ ਸਾਰੀ MRI ਤੇ ਪਤਾ ਨੀ ਕੀ ਕੁਛ ਕਰਵਾ ਕੇ ਉਹਨਾਂ ਨੇ ਕਿਹਾ ਸਾਨੂੰ ਕੋਈ ਚੱਲ ਵੀ ਗਈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਬੰਦਾ ਜਿਹੜਾ ਹੈ ਉਹਦੇ ਕੋਲ ਚੱਲਣ ਨਹੀਂ ਹੋ ਰਿਹਾ ਤੇ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਜੀ ਇਹਦੇ ਸਾਨੂੰ ਤੇ ਕੋਈ ਚੀਜ਼ ਲੱਭੀ ਨੀ ਹੈ।
ਦੋਨੇ ਗੋਡੇ ਬਦਲਾਉਣੇ ਪੈਣੇ ਆ ਜੀ। ਮੈਂ ਵੈਸੇ ਡਾਕਟਰ ਨਹੀਂ, ਮੈਂ ਤੁਹਾਡੀ ਗੱਲਾਂ ਤੋਂ ਅੰਦਾਜ਼ਾ ਲਾ ਲਿਆ।
ਮੈਂ ਤੁਸੀਂ ਮਤਲਬ ਅੰਦਾਜ਼ਾ ਲਾਓ ਨਾ ਕਿ ਉਹਨਾਂ ਨੇ ਉਹਨੂੰ ਮਤਲਬ ਪਹਿਲੇ ਖਾਲੀ ਉਹਨੇ ਆਮ ਜਿਹੜੀ ਪੇਨ ਕਿਲਰ ਦਿੰਦੇ ਰਹੇ ਨੇ, ਫਿਰ ਐਂਟੀਬਾਇਓਟਿਕ, ਫਿਰ ਕਿਤੇ ਬਲਕਿ ਥਰਾਪੀ ਤੇ ਲਾ ਪੈ ਲੈਂਦੇ। ਥਰਾਪੀ ਵੀ ਉਹਨਾਂ ਕਰਾ, ਫਿਜ਼ੀਓਥਰਾਪੀ ਕਰਾ, ਮਤਲਬ ਸਾਰਾ ਕੁਛ ਕਰਾ ਲਿਆ। ਉਹ ਉਹਨਾਂ ਨੂੰ ਜਨਾਬ ਫਰਕ ਨੀ ਪਿਆ। ਹੁਣ ਦੂਜਾ ਗੋਡਾ ਵੀ ਜਿਹੜਾ ਨਾ ਉਹ ਵੀ ਜਾਂਦਾ ਰਿਹਾ ਕਿਉਂਕਿ ਹੁਣ ਜਾਬ ਤੋਂ ਵੀ ਜਾਬ ਲੈਸ ਹੋ ਗਏ ਨੇ।
ਬਿਲਕੁਲ ਜੀ, ਬਿਲਕੁਲ ਤੁਹਾਡੀ ਠੀਕ ਹੈ। ਤਾਂ ਬਹੁਤ ਲੋਕਾਂ ਨਾਲ ਹੋਇਆ ਜੀ, ਕੇਅਰ ਹੀ ਨਹੀਂ ਕਰਦੇ ਡਾਕਟਰ, ਬਿਲਕੁਲ ਕੇਅਰ ਨਹੀਂ ਕਰਦੇ।
ਡਾਕਟਰ ਦੀ ਜ਼ਿੰਮੇਵਾਰੀ ਇਹ ਕਿ ਇੱਕ ਬੰਦਾ ਪਹੁੰਚਿਆ, ਅਗਰ ਤੈਨੂੰ ਸਮਝ ਨਹੀਂ ਆਉਂਦੀ ਤੂੰ ਦੂਸਰੇ ਨੂੰ ਪੁੱਛ ਕੇ ਬਈ ਇਸ ਬੰਦੇ ਦੀ ਤਕਲੀਫ ਜਿਹੜੀ। ਬੰਦਾ ਵੇਖੋ ਨਾ ਜਿਹੜਾ ਹੁਣ ਇੰਨਾ ਟਾਈਮ ਕੱਢ ਕੇ ਜਾਂਦਾ ਹੈ ਤੇ ਤਕਲੀਫ ਹੈ ਤੇ ਉੱਥੇ ਜਾਂਦਾ ਹੈ ਨਾ।
ਬਸ ਜੀ, ਇਹ ਤਾਂ ਹੁਣ ਕੀ ਕਰੀਏ ਬਈ, ਸਿਸਟਮ ਇੰਨਾ ਮਾੜਾ। ਜਦੋਂ ਹੁਣ ਬੰਦੇ ਨੂੰ ਆਪਦੀ ਪ੍ਰੋਬਲਮ ਦਾ ਬੰਦੇ ਨੂੰ ਪਤਾ ਹੁੰਦਾ, ਡਾਕਟਰ ਤੇ ਬੰਦੇ ਦੇ ਵਿੱਚ ਨਾ ਇੱਕ ਅਦਿੱਖ ਬਿਨਾਂ ਦਿਸਣ ਵਾਲੀਆਂ ਤੰਦਾਂ ਦੀ ਸਾਂਝ ਹੁੰਦੀ ਆ। ਜਦੋਂ ਪੇਸ਼ੈਂਟ ਸਾਹਮਣੇ ਆ ਕੇ ਬੈਠਦਾ, ਡਾਕਟਰ ਉਹਦੇ ਚਿਹਰੇ ਤੋਂ ਅੰਦਾਜ਼ਾ ਲਾ ਸਕਦਾ ਵੀ ਇਹਨੂੰ ਕਿੰਨੀ ਕੁ ਪ੍ਰੋਬਲਮ ਆ, ਕਿਸ ਲੈਵਲ 'ਤੇ ਇਹਨੂੰ ਪੇਨ ਹੋ ਰਹੀ ਆ। ਪਰ ਹੁਣ ਜਦੋਂ ਔਨਲਾਈਨ ਸਾਰਾ ਕੁਝ ਵੀਰ ਜੀ ਦੱਸ ਕੇ ਗਏ ਸੀ, ਬਹੁਤ ਬਹੁਤ ਮਾੜਾ ਹਾਲ ਆ ਜੀ, ਬਹੁਤ ਹੀ ਮਾੜਾ ਹਾਲ ਆ।
ਬਿਲਕੁਲ ਸਹੀ ਆ। ਹੁਣ ਐਮਰਜੈਂਸੀ ਤੁਸੀਂ ਜਿਸ ਤਰ੍ਹਾਂ ਬੰਦਾ ਬਿਮਾਰ ਹੁੰਦਾ ਉਹ ਉੱਥੇ 6-8 ਘੰਟੇ ਬਹਿ ਬਹਿ ਕੇ ਉਹਦੀ ਦਰਦ ਜਿਹੜੀ ਹੈ ਠੀਕ ਹੋ ਜਾਂਦੀ ਹੈ। ਮੈਂ ਉਹ ਟਾਈਮ ਅਸਲ ਤੁਹਾਡਾ ਕੀਮਤੀ ਹੈ। ਮੈਂ ਜਦੋਂ ਪਹਿਲੇ ਇੱਥੇ ਪਹੁੰਚਿਆ ਨਾ ਤੇ ਦੂਸਰੇ ਦਿਨ ਹੀ ਮੈਨੂੰ ਫੂਡ ਪੋਇਜ਼ਨ ਹੋ ਗਈ। ਐਮਰਜੈਂਸੀ 'ਚ ਅਸੀਂ ਚਲੇ ਗਏ ਤੇ ਉਹਨਾਂ ਕਿਹਾ ਜੀ ਇਹਨਾਂ ਦਾ ਤੇ ਉਹ ਕਾਰਡ ਕੂਡ ਕੋਈ ਨਹੀਂ ਹੈ, ਪਹਿਲੇ ਪਤਾ ਨਹੀਂ $240 ਜਮ੍ਹਾਂ ਕਰਾਓ ਤੇ ਫਿਰ ਅਸੀਂ ਵੇਖਾਂਗੇ। ਹੈਲੋ,
ਹਾਂਜੀ ਹਾਂਜੀ ਹਾਂਜੀ, ਬੋਲੋ ਬੋਲੋ।
ਉਹ $240 ਬੰਦੇ ਨੇ ਜਮ੍ਹਾਂ ਕਰਾ ਦਿੱਤੇ ਤੇ ਉਹਨਾਂ ਨੇ ਜਨਾਬ ਉੱਥੇ ਆਪਣਾ ਉਹ ਫਾਰਮ ਜਿਹਾ ਫਿਲ ਕਰਕੇ ਤੇ ਉਹਨਾਂ ਕਿਹਾ ਉੱਥੇ ਲੰਮਿਆਂ ਪਾਸਤਾ ਜਾ ਕੇ ਉਹਨਾਂ ਕਹਿੰਦੇ ਇੱਥੇ ਲੰਮੇ ਪੈ ਜਾਓ ਚੈੱਕ ਕਰਦੇ। ਉਹ ਤੁਸੀਂ ਅਸੀਂ ਰਾਤੀ ਤਕਰੀਬਨ 9:30 ਗਏ ਤੇ 2:30 ਜਨਾਬ ਉਹ ਡਾਕਟਰ ਇੱਕ ਆਇਆ। ਉਸ ਦੇ ਦੌਰਾਨ ਹੀ ਜਿਹੜਾ ਨਾ ਮੈਨੂੰ ਇੱਕ ਦਫ਼ਾ ਮਤਲਬ ਉਲਟੀ ਵੀ ਆਈ ਤੇ ਮੋਸ਼ਨ ਵੀ ਆਇਆ। ਮੈਂ ਕਿਹਾ ਉਸ ਤੋਂ ਬਾਅਦ ਮੈਂ ਜਨਾਬ ਬਿਲਕੁਲ ਠੀਕ ਹੋ ਗਿਆ। ਉਹ ਆਇਆ ਚੈੱਕ ਕਰਕੇ ਤੇ ਉਹ ਮਤਲਬ ਕਹਿੰਦਾ ਨਹੀਂ ਤੇ ਐਵਰੀਥਿੰਗ ਓਕੇ, ਇਹ ਫੂਡ ਪੋਇਜ਼ਨ ਸੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਅਸੀਂ ਸਾਰੀ ਰਾਤ ਵੀ ਉੱਥੇ ਰਹੇ ਤੇ ਦਵਾਈ ਵੀ ਕੋਈ ਨੀ ਦਿੱਤੀ ਤੇ $240 ਜਨਾਬ ਉਹਨਾਂ ਨੇ ਲੈ ਲਿਆ ਸਨ।
ਧੰਨਵਾਦ ਜੀ, ਮਿਹਰਬਾਨੀ ਮਿਹਰਬਾਨੀ ਬਹੁਤ ਬਹੁਤ। ਮੈਂ ਇਹ ਗੱਲ ਤੁਹਾਨੂੰ ਕਹਿਣ ਹੀ ਲੱਗਿਆ ਸੀ। ਐਕਚੁਅਲੀ ਵਿਗਿਆਨ ਕਹਿੰਦਾ, ਸਾਇੰਸ ਕਹਿੰਦੀ ਹੈ ਵੀ ਜਦੋਂ ਬੰਦੇ ਦੇ, ਚਲੋ ਤੁਹਾਡੀ ਤਾਂ ਫੂਡ ਪੋਇਜ਼ਨਿੰਗ ਸੀ, ਕੋਈ ਸੱਟ ਫੇਟ ਵੱਜਦੀ ਆ ਨਾ ਉਹਦੇ ਸਰੀਰ ਦੇ ਵਿੱਚੋਂ ਅੰਦਰੋਂ ਹੀ ਪੇਨ ਕਿਲਰ ਜਨਰੇਟ ਹੁੰਦੇ ਨੇ। ਮਤਲਬ ਉਹ ਇਹਨਾਂ ਦੇ ਜਿਹੜੇ ਪੇਨ ਕਿਲਰ ਆ ਇਹਦਾ ਮੁਕਾਬਲਾ ਕਰਦੇ ਨੇ ਪੂਰਾ, ਉਹ ਇਹਦੇ ਮੁਕਾਬਲੇ ਦੇ ਹੁੰਦੇ ਨੇ। ਬੋਡੀ ਜਨਰੇਟ ਕਰਦੀ ਆ ਅੰਦਰੋਂ ਪੇਨ ਕਿਲਰ, ਹੌਲੀ 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 ਬੋਡੀ ਆਪਣੇ ਆਪ ਨੂੰ ਉਸ ਝਟਕੇ ਨੂੰ, ਸ਼ੌਕ ਨੂੰ ਐਬਜ਼ੋਰਬ ਕਰਦੀ ਆ। ਥੋੜ੍ਹੀ ਜਿਹੀ ਦੇਰ ਬਾਅਦ ਬੋਡੀ ਦਾ ਨਰਵ ਸਿਸਟਮ ਆ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਸੱਟ ਫੇਟ ਵੱਜੀ ਆ ਨਾ ਇਹਨੇ ਇੱਕ ਪ੍ਰੋਸੈਸ 'ਚੋਂ ਲੰਘ ਕੇ 2-3 ਦਿਨਾਂ ਦੇ ਵਿੱਚ ਹੀਲ ਹੋ ਜਾਣਾ, ਅਤੇ ਇਹੀ ਮਾਇੰਡ ਨੂੰ ਸੁਨੇਹਾ ਪਹੁੰਚ ਜਾਂਦਾ, ਬੰਦਾ ਥੋੜ੍ਹਾ ਜਿਹਾ ਮਜ਼ਬੂਤ ਹੋ ਜਾਂਦਾ। ਜਾਣੀ ਬੰਦਾ ਆਪਣੇ ਆਪ ਹੀ ਬੰਦੇ ਦਾ ਸਿਸਟਮ ਇਹਨੂੰ ਠੀਕ ਕਰ ਲੈਂਦਾ। ਡਾਕਟਰਾਂ ਦੇ ਸਿਰ ਤਾਂ ਐਵੇਂ ਹੀ ਜਿਹੜਾ ਸਿਹਰਾ ਵੱਜ ਜਾਂਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ। ਹਾਂ, ਜਦੋਂ ਲਾਈਫ ਥਰੈਟਨਿੰਗ ਹੈਗੀ ਕੋਈ ਚੀਜ਼, ਹੋਰ ਸਾਰਾ ਕੁਛ ਆ, ਜ਼ਰੂਰ ਜਾਣਾ ਚਾਹੀਦਾ। ਪਰ ਇੱਥੋਂ ਦੇ ਡਾਕਟਰ ਬੜੇ ਢੀਠ ਨੇ ਜੀ, ਕਿਉਂਕਿ ਸਾਰਾ ਹੈਲਥ ਸਿਸਟਮ ਹੀ ਢੀਠ ਆ। ਢੀਠਾਂ ਨੇ ਢੀਠਾਂ ਨੂੰ ਹਾਇਰ ਕਰਨਾ ਅਤੇ ਢੀਠਾਂ ਨੇ ਅੱਗੇ ਢੀਠਾਂ ਨੂੰ ਜਨਮ ਦੇਣਾ। ਇਹਨਾਂ ਨੇ ਬਣਾਇਆ ਹੋਇਆ ਜੀ ਸਿਸਟਮ ਇਹੋ ਜਿਹਾ ਜਾਣ ਬੁੱਝ ਕੇ, ਵੀ ਹੌਲੀ 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 ਨਾ ਇਹਦਾ ਸੱਤਿਆਨਾਸ਼ ਕਰ ਦਿਓ ਅਤੇ ਲੋਕ ਆਪੇ ਹੀ ਪ੍ਰਾਈਵੇਟ ਵੱਲ ਵੱਧ ਪੈਸੇ ਦੇ ਕੇ ਉੱਧਰ ਨੂੰ ਜਾਣਗੇ। ਹੁਣ ਪ੍ਰੋਬਲਮ ਤਾਂ ਇਹ ਹੈ ਵੀ ਜਿਹੜੇ ਬੰਦੇ ਦੀ ਜਾਨ ਨੂੰ ਖਤਰਾ ਹੁੰਦਾ, ਪੇਨ ਹੋ ਰਹੀ ਹੋਵੇ, ਉਹ ਕਰੇ ਕੀ? ਹੌਲੀ ਹੌਲੀ ਇਹਨਾਂ ਨੂੰ ਗਾਲਾਂ ਗੂਲਾਂ ਕੱਢ ਕੇ ਚੁੱਪ ਕਰ ਜਾਂਦਾ ਵਿਚਾਰਾ, ਕੀ ਕਰੇ, ਕਿੱਧਰ ਨੂੰ ਜਾਵੇ? ਬਹੁਤ ਮਾੜਾ ਹਾਲ ਆ ਜੀ ਹੈਲਥ ਸਿਸਟਮ ਦਾ। ਅਗਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਬਰਾੜ ਸਾਹਿਬ, ਤੁਸੀਂ ਇਹਨਾਂ ਬਹੁਤ ਵਧੀਆ ਵਧੀਆ ਗੱਲਾਂ ਕਰਦੇ, ਲੂਪ ਹੋਲ ਬੜੇ ਕੱਢਦੇ ਆ, ਪਰ ਜਿਹੜੀ ਕਮਿਊਨਿਟੀ ਆ ਇਹ ਗੱਲਾਂ ਸੁਣਨ ਨੂੰ ਤਿਆਰ ਆ, ਉਹ ਮਤਲਬ ਉਹ ਹੋਰ ਗੱਲਾਂ ਦੇ ਵਿੱਚ ਵੜ ਜਾਂਦੇ ਆ। ਇਹਦੇ ਬਾਰੇ ਗੱਲ ਮਤਲਬ ਬਹੁਤੇ ਰੇਡੀਓ ਨਹੀਂ ਕਰਦੇ ਜਾਂ ਬਹੁਤੇ ਚੈਨਲ ਨਹੀਂ ਕਰਦੇ, ਪਰ ਇਹ ਗੱਲਾਂ ਮਤਲਬ ਲੋਕਾਂ ਨੂੰ ਉਠਾਉਣੀਆਂ ਚਾਹੀਦੀਆਂ, ਆਪਣੇ ਸਾਡੇ ਜਿਹੜਾ ਲਾਇਕ ਹੈ ਉਹਨੂੰ ਬਿਹਤਰ ਕਰਨ ਲਈ ਇਹ ਗੱਲਾਂ ਜਿਹੜੇ ਸਿਸਟਮ ਨੂੰ ਉਹਨੂੰ ਪੁੱਛਣੀਆਂ ਚਾਹੀਦੀਆਂ, ਪਰ ਸਾਡੇ ਬੰਦਿਆਂ ਨੂੰ ਮਤਲਬ ਹੀ ਨਹੀਂ ਕੋਈ ਗੱਲਾਂ ਦਾ ਇਹਨਾਂ ਦਾ ਜੀ।
ਜਿਹੜੇ ਸਾਡੇ ਸਰੋਤੇ ਆ ਨਾ, ਉਹਨਾਂ ਚੋਂ ਕਾਫੀ ਸਾਰੇ ਆ ਜਿਨ੍ਹਾਂ ਦੇ ਦੋਨੇ ਗੋਡੇ ਬਦਲੇ ਜਾ ਚੁੱਕੇ ਆ, ਜਿਹੜੇ ਹੋਸਪਿਟਲ 'ਚ ਐਮਰਜੈਂਸੀ ਜਾਂਦੇ ਆ, ਸੱਤ ਅੱਠ ਘੰਟੇ ਬੈਠੇ ਰਹਿੰਦੇ ਆ, ਅਤੇ ਵਿਚਾਰੇ ਬੁੜ ਬੁੜ ਕਰਦੇ, ਕੁੜ ਕੁੜ ਕਰਦੇ ਘਰੇ ਆ ਜਾਂਦੇ, ਫਿਰ ਉਹ ਮੈਨੂੰ ਫੋਨ ਕਰਦੇ ਹੁੰਦੇ ਆ ਕਾਫੀ ਥਾਵਾਂ ਤੋਂ। ਇਕੱਲੀ ਇਹੀ ਪ੍ਰੋਬਲਮ ਨਹੀਂ, ਦੇਖੋ ਇੱਕ ਪ੍ਰੋਬਲਮ ਨਹੀਂ ਸੁਸਾਇਟੀ 'ਚ, ਬਾਕੀ ਇਹ ਵੀ ਅਸੀਂ ਕਿਹੜਾ ਇਕੱਲੀਆਂ ਪ੍ਰੋਬਲਮ ਡਿਸਕਸ ਕਰਦੇ ਹਾਂ, ਲਾਈਫ ਬੜੀ ਸੋਹਣੀ ਆ, ਚੰਗੀਆਂ ਗੱਲਾਂ ਵੀ ਆਪਾਂ ਇੱਥੇ ਡਿਸਕਸ ਕਰਦੇ ਹਾਂ, ਹਾਸਾ ਮਜ਼ਾਕ ਵੀ ਕਰਦੇ ਹਾਂ। ਰਾਣਾ ਜੀ ਕਿੰਨੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਹੁੰਦੇ ਨੇ ਤੁਹਾਨੂੰ, ਬਾਕੀ ਇੱਥੇ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ, ਰਿਲੀਜਨ ਦੀ ਗੱਲ ਕਰਦੇ ਹਾਂ, ਸਾਇੰਸ ਦੀ ਗੱਲ ਕਰਦੇ ਹਾਂ, ਆਸਤਿਕਤਾ ਨਾਸਤਿਕਤਾ ਹਰ ਇੱਕ ਚੀਜ਼ ਦੀ, ਪੋਲੀਟੀਕਲ ਈਵੈਂਟਸ ਦੀ ਗੱਲ ਕਰਦੇ ਹਾਂ, ਪਰ ਕਿਤੇ ਕਿਤੇ ਸਾਨੂੰ ਇਹ ਜਿਹੀਆਂ ਪ੍ਰੋਬਲਮ ਡਿਸਕਸ ਜ਼ਰੂਰ ਕਰਨੀਆਂ ਚਾਹੀਦੀਆਂ। ਦੇਖੋ ਸਿਹਤ ਆ ਨਾ ਜਿਹੜੀ, ਜੇ ਬੰਦੇ ਦੀ ਸਿਹਤ ਠੀਕ ਨਹੀਂ ਹੈ ਤਾਂ ਉਹ ਬੰਦਾ ਸੋਹਣੀ ਜ਼ਿੰਦਗੀ ਨਹੀਂ ਜਿਉਂ ਰਿਹਾ। ਜੇ ਬੰਦੇ ਦਾ ਸਰੀਰ ਬਿਮਾਰ ਆ ਤਾਂ ਮਨ ਆਪੇ ਹੀ ਰੋਗੀ ਹੋ ਜਾਣਾ, ਜੇ ਅਗੇਨ ਮਨ ਬਿਮਾਰ ਆ ਤਾਂ ਸਰੀਰ ਰੋਗੀ ਹੋ ਜਾਣਾ। ਹੈਲਥ ਸਿਸਟਮ ਅਸੀਂ ਇੰਨਾ ਪੇ ਕਰ ਰਹੇ ਹਾਂ ਹੈਲਥ ਸਿਸਟਮ ਦੇ ਵਿੱਚ, ਇਹਦੇ ਵਧੀਆ ਰਿਜ਼ਲਟ ਆਉਣੇ ਚਾਹੀਦੇ ਆ, ਬੰਦੇ ਤੰਦਰੁਸਤ ਰਹਿਣੇ ਚਾਹੀਦੇ ਆ, ਇਸ ਕਰਕੇ ਅਸੀਂ ਗੱਲ ਕਰਦੇ ਹਾਂ। ਮੇਰਾ ਖਿਆਲ ਇਸ ਇਸ਼ੂ 'ਤੇ ਕਿਤੇ ਪੰਜ ਚਾਰ ਮਹੀਨੇ ਬਾਅਦ ਆਪਾਂ ਗੱਲ ਕੀਤੀ, ਪਰ ਕਰਨੀ ਚਾਹੀਦੀ ਆ ਜੀ, ਹੋਣੀਆਂ ਚਾਹੀਦੀਆਂ ਗੱਲਾਂ। ਨੈਕਸਟ ਕਾਲ ਜੀ, ਸਾਡੇ, ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਹੁਣ ਨਾਂ ਨਹੀਂ ਲੈਣਾ, ਸਾਡੇ ਇੱਕ ਰੇਡੀਓ ਹੋਸਟ ਸੀ, ਜੇ ਉਹਨਾਂ ਨੂੰ ਹੋਸਪਿਟਲ ਦੇ ਵਿੱਚ ਨਾ ਕਿਤੇ ਦੋ ਤਿੰਨ ਦਿਨਾਂ ਬਾਅਦ, ਦੋ ਦਿਨ ਤਾਂ ਉਹਨਾਂ ਦੀ ਟੇਕ ਕੇਅਰ ਨਹੀਂ ਕੀਤੀ, ਜੇ ਉਹਨਾਂ ਦੀ ਤੀਜੇ ਦਿਨ ਵੀ ਟੇਕ ਕੇਅਰ ਨਾ ਕਰਦੇ ਤਾਂ ਹੋ ਸਕਦਾ, ਮਾਫ਼ ਕਰਿਓ ਮੇਰੇ ਸ਼ਬਦਾਂ ਨੂੰ, ਹੋ ਸਕਦਾ ਉਹ ਇਸ ਦੁਨੀਆਂ 'ਚ ਨਾ ਹੁੰਦੇ, ਇਸ ਲੈਵਲ 'ਤੇ ਕੰਮ ਆ ਜਿਹੜਾ ਵਿਗੜਿਆ ਹੋਇਆ ਜੀ। ਸਾਡੇ ਇੱਕ ਹੋਰ ਰਿਸ਼ਤੇਦਾਰ ਨੇ, ਮਾੜੀ ਜਿਹੀ ਮਾਮੂਲੀ ਸਰਜਰੀ ਹੋਈ ਉਹਨਾਂ ਦੀ, ਅਤੇ ਸਰਜਰੀ ਤੋਂ ਬਾਅਦ ਉਹਨਾਂ ਦੇ ਅੰਦਰ, ਹਾਲਾਂਕਿ ਹਰਨੀਆਂ ਦੀ ਸਰਜਰੀ ਸੀਗੀ, ਅਤੇ ਸਰਜਰੀ ਤੋਂ ਬਾਅਦ ਅੰਦਰ ਇਨਫੈਕਸ਼ਨ ਹੋ ਗਈ, ਕਿਸੇ ਨੇ ਕੋਈ ਕੇਅਰ ਹੀ ਨਹੀਂ ਕੀਤੀ ਉਹਨਾਂ ਦੀ, ਅਤੇ ਉਹ ਦੁਨੀਆਂ 'ਚ ਨਹੀਂ ਰਹੇ। ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਮਤਲਬ ਜਿਨ੍ਹਾਂ ਵੱਲ ਜੇ ਧਿਆਨ ਦੇਈਏ ਤਾਂ ਉਹ ਬੜੀ ਆਰਾਮ ਨਾਲ ਠੀਕ ਹੋ ਸਕਦੀਆਂ ਨੇ, ਅਤੇ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਨਾ ਦੇਈਏ ਤਾਂ ਬੰਦੇ ਦੀ ਜਾਨ ਚਲੀ ਜਾਂਦੀ ਹੈ ਜੀ। ਇਸ ਕਰਕੇ ਹੈਲਥ ਸਿਸਟਮ ਨੂੰ ਜਿਹੜੇ ਕੰਟਰੋਲ ਕਰਦੇ ਨੇ ਉਹਨਾਂ ਨੂੰ ਐਕਸਟਰਾ ਕੋਸ਼ੀਅਸ ਹੋਣਾ ਚਾਹੀਦਾ, ਡਾਕਟਰਾਂ ਨੂੰ ਸਿਆਣੇ ਬਣਨ ਦੀ ਲੋੜ ਹੈਗੀ ਆ। ਮੈਂ ਨਹੀਂ ਹੁਣ ਸਿਆਣਾ ਬਹੁਤਾ, ਕੋਈ ਐਂ ਨਾ ਕਹਿ ਦੇ ਵੀ ਡਾਕਟਰਾਂ ਨੂੰ ਮੱਤਾ ਦਿੰਦਾ ਸੀ, ਡਾਕਟਰ ਸਾਡੇ, ਦੇਖੋ ਜੀ ਹੈਲਥ ਸਿਸਟਮ ਦੇ ਵਿੱਚ ਜਿਹੜਾ ਪਬਲਿਕ ਤੋਂ, ਜਿਹੜਾ ਪਬਲਿਕ ਦੇ ਟੈਕਸ ਪੇਅਰ ਦੇ ਵਿੱਚ ਉਹਦਾ ਪਬਲਿਕ ਸਰਵੈਂਟ ਹੁੰਦਾ, ਅਤੇ ਜੇ ਅਸੀਂ ਪੇ ਕਰਦੇ ਹਾਂ, ਤੁਸੀਂ ਪੇਸ਼ੈਂਟ ਹੋ, ਤੁਸੀਂ ਸਿੱਧੇ ਭਾਵੇਂ ਨਹੀਂ ਵੀ ਕਰਦੇ, ਜਦੋਂ ਕਾਰਡ ਘਸਾਉਂਦੇ ਹੋ ਟੈਕਸ ਪੇਅਰ ਦੀ ਮਨੀ ਜਾਂਦੀ ਹੈ, ਤੁਹਾਨੂੰ ਵਧੀਆ ਸਰਵਿਸ ਮਿਲਣੀ ਚਾਹੀਦੀ ਹੈ। ਅੱਛਾ ਵੈਸੇ ਮੈਂ ਪਰਸਨਲੀ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਤਾਂ ਚਾਰ ਕਿਲੋਮੀਟਰ ਭੱਜਦਾ ਰੋਜ਼, ਹਾਲ ਦੀ ਘੜੀ ਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਮੈਂ ਤਾਂ ਵੈਸੇ ਸੁਸਾਇਟੀ ਦੀ, ਕਿਉਂਕਿ ਪ੍ਰੋਬਲਮ ਸੁਸਾਇਟੀ ਦੀਆਂ ਪ੍ਰੋਬਲਮ ਨੂੰ ਡਿਸਕਸ ਕਰਨਾ ਸਾਡੀ ਡਿਊਟੀ ਹੈ। ਨੈਕਸਟ ਕਾਲ 'ਤੇ ਚੱਲਦੇ, ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ ਚਰਨਜੀਤ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਗੁਰਸਾਹਿਬ ਬੋਲਦਾ ਸੀ। ਜਿਵੇਂ ਤੁਸੀਂ ਗੱਲ ਕਰਦੇ ਨੇ ਜਿਹੜੀ ਗੋਡਿਆਂ ਦੀ ਗੱਲ ਕੀਤੀ ਹੈ, ਉਦੋਂ ਨੈਕਸਟ ਹੋਏਗਾ 2 ਸਾਲ ਦੀ ਵੇਟਿੰਗ ਹੈ।
ਹਾਂਜੀ,
ਜਿਹੜੇ ਗੋਡੇ 2 ਸਾਲ ਦੀ ਵੇਟਿੰਗ ਹੈ ਜੇ ਗੋਡੇ ਚੇਂਜ ਕਰਾਉਣੇ ਆ ਤੁਸੀਂ।
ਵਾਹ ਵਾਹ,
1 ਸਾਲ ਦੀ। ਹੈਲਥ ਸਿਸਟਮ ਦਾ ਤਾਂ ਇੰਨਾ ਕੁ ਬੇੜਾ ਗਰਕ ਹੋਇਆ ਪਿਆ ਨਾ ਜੀ, ਮਤਲਬ ਪੁੱਛੋ ਹੀ ਕੁਛ ਨਾ। ਜੇ ਤੁਸੀਂ ਕਹੋ, ਮੈਂ ਜੇ ਤੁਸੀਂ ਅੱਖਾਂ ਵਾਲੇ ਡਾਕਟਰ ਦੀ ਗੱਲ ਕਰਦੇ ਸੀ, ਮੇਰੀ ਆਪ ਦੀ ਖੁਦ ਦੀ ਗੱਲ ਤੁਹਾਨੂੰ ਦੱਸਦਾ, ਮੈਂ 4 ਘੰਟੇ ਵੇਟ ਕੀਤੀ। ਮੈਂ ਔਰੰਗਜਵਲ ਤੋਂ ਆਇਆ, 1.5 ਘੰਟੇ ਦੀ ਮੇਰੀ ਡਰਾਈਵ ਹੈ ਉੱਥੋਂ ਜਾਣ ਆਉਣ, ਮਤਲਬ 1.5 ਘੰਟਾ ਲੱਗਦਾ। 4 ਘੰਟੇ ਮੈਨੂੰ ਇੱਥੇ ਹੋ ਗਏ। ਉਹ ਡਾਕਟਰ ਦਾ ਜਵਾਬ ਸੀ ਮੈਨੂੰ, ਕਹਿੰਦੇ ਜੀ ਤੁਸੀਂ ਐਂ ਕਰਿਆ ਕਰੋ, ਮਤਲਬ ਪਹਿਲਾਂ ਫਸਟ ਨੂੰ 8 ਵਜੇ ਦੀ ਬੁੱਕ ਕਰਾ ਲਓ ਅਪੁਆਇੰਟਮੈਂਟ। ਦੱਸੋ ਇਹ ਕੋਈ ਲੋਜਿਕ ਹੈ, ਮਤਲਬ 8 ਵਜੇ ਦੀ ਮੈਂ ਅਪੁਆਇੰਟਮੈਂਟ ਬੁੱਕ ਕਰਾਵਾਂ ਤੇ ਫਿਰ ਮੈਂ ਤੁਹਾਡੇ ਕੋਲੇ ਪਹਿਲੀਆਂ ਦੇ ਵਿੱਚ ਦਿਖਾ ਕੇ ਜਾਵਾਂ? ਮਤਲਬ 4 ਘੰਟੇ ਅੱਖਾਂ ਦੇ, ਫਿਰ ਜਿਹੜੇ ਅਨਸੈਸਰਲੀ ਟੈਸਟ, ਜਿਹਨਾਂ ਦੀ ਕੋਈ ਵੀ ਉਹ ਵੀ ਅਹਿਮੀਅਤ ਨਹੀਂ ਹੁੰਦੀ ਹੈ ਕਿ ਆਹ $200 ਦਾ ਟੈਸਟ ਹੈ, ਆਹ $100 ਦਾ, $99 ਦਾ।
ਅੱਖਾਂ ਵਾਲੇ ਤਾਂ, ਮਾਫ਼ ਕਰਿਓ ਮੇਰੇ ਸ਼ਬਦਾਂ ਨੂੰ, ਮੈਨੂੰ ਕਹਿਣਾ ਪੈਣਾ, ਇਹਨਾਂ ਨੇ ਸਿਸਟਮ, ਅੱਖਾਂ ਵਾਲਿਆਂ ਨੇ ਨਾ ਇੰਨਾ ਬਣਾਇਆ ਹੋਇਆ ਭੈੜਾ ਸਿਸਟਮ। ਤੁਸੀਂ ਅੱਜ ਚੈੱਕ ਕਰਾ ਕੇ ਆਓ ਕਿਸੇ ਅੱਖਾਂ ਕੋਲ, ਸੋਰੀ ਬਸ ਸਾਡਾ ਤਾਂ ਇਹ ਇਸ ਤਰ੍ਹਾਂ ਦਾ ਹੀ ਸਿਸਟਮ ਆ। ਅੱਛਾ ਫਿਰ ਜਿਹੜੇ ਤੁਸੀਂ ਪੇ ਕਰਨੇ ਹੋ ਅੱਡ, ਮਤਲਬ ਗਵਰਨਮੈਂਟ ਤੇ ਇੰਨਾ ਬੋਝ ਪਾਉਂਦੇ ਆ ਇਹ ਅੱਖਾਂ ਵਾਲੇ ਡਾਕਟਰ ਨੇ ਜਿਹੜੇ, ਤੁਸੀਂ ਹੈਰਾਨ ਹੋਵੋਗੇ ਕੋਵਿਡ ਦੇ ਵਿੱਚ ਅੱਖਾਂ ਵਾਲੇ ਇੱਕ ਕਮਰੇ ਦੇ ਵਿੱਚ 6-6 ਬੰਦਿਆਂ ਨੂੰ ਬਹਾ ਲੈਂਦੇ ਸੀ, ਜੇ ਤੁਸੀਂ ਕਹੋ ਕੁਛ ਮਾੜਾ ਜਿਹਾ ਤੇ ਫਿਰ ਕਹਿਣਗੇ ਜੀ ਤੁਸੀਂ ਰੂਡ ਹੋ। ਹਾਂਜੀ ਕੰਟੀਨਿਊ ਕਰੋ ਤੁਸੀਂ।
ਨਹੀਂ ਠੀਕ ਹੈ ਬਿਲਕੁਲ, ਤੁਹਾਡੀ ਗੱਲ ਹੈਗੀ ਹੈ, ਜਿਹੜੇ ਅਨਸੈਸਰੀ ਟੈਸਟ ਬਾਰ ਬਾਰ ਉਹਨਾਂ ਨੂੰ ਰਿਪੀਟ ਕਰਾਈ ਜਾਂਦੇ ਨੇ, ਤੁਸੀਂ ਐਂ ਕਰ ਲਓ। ਬਾਕੀ ਜਿਵੇਂ ਤੁਸੀਂ ਕਹਿੰਦੇ ਹੋ, ਜਿਵੇਂ ਹੁਣ ਗਵਰਨਮੈਂਟ ਜਿਹੜੀ ਆ ਆਏ ਨੇ ਆਪਣੇ MPP ਜਿੱਤੇ ਹੈਗੇ ਨੇ, ਇਹ ਜਿਹੜੇ ਦੋ ਬਿਮਾਰ ਹਾਸਪਿਟਲ ਪਏ ਨੇ ਜੇ ਉਹਨਾਂ ਨੂੰ ਤੰਦਰੁਸਤ ਕਰ ਦੇਣ, ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਤੀਜੇ ਨੂੰ ਲਿਆਉਣ ਦੀ ਬਜਾਏ, ਤਾਂ ਕਿ ਜਿਹੜਾ ਸਾਨੂੰ ਮਤਲਬ ਥੋੜਾ ਬਹੁਤ ਐਮਰਜੈਂਸੀ ਜਾਣ ਵਾਲੇ ਲੋਕਾਂ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਮਿਲ ਸਕੇ।
ਬਿਲਕੁਲ, ਆਪਾਂ ਗੱਲ ਇੱਥੋਂ ਹੀ ਸ਼ੁਰੂ ਕੀਤੀ ਸੀ ਗੁਰਸਾਨ ਜੀ, ਵੀ ਉਹ ਬਿਮਾਰ ਪਏ ਹਸਪਤਾਲਾਂ ਨੂੰ ਪਹਿਲਾਂ ਤੰਦਰੁਸਤ ਕਰ ਦਿਓ।
ਮੈਂ ਤਾਂ ਕਹਿੰਦਾ ਤੁਸੀਂ 5-7 ਸਾਲ ਹੋਰ ਲਾ ਲਓ, ਡਾਕਟਰੀ ਡੁਕਟਰੀ ਦਾ ਲੈ ਲਓ, ਕੋਈ ਲਾਇਸੈਂਸ
ਨਹੀਂ 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 ਆਪਾਂ ਤਾਂ ਆਹੀ ਠੀਕ ਹੈ ਹਨਾ, ਇਹ ਕੰਮ ਹਰੇਕ ਦੇ ਵੱਸ ਦਾ ਨੀਗਾ, ਡਾਕਟਰੀ ਨਾਲ ਹੁਣ ਤਾਂ ਉਮਰ ਲੰਘ ਗਈ ਜੀ।
ਬਹੁਤ ਵਧੀਆ ਤੁਸੀਂ ਟੌਪਿਕ ਹੈ ਜੀ, ਅਵੇਅਰਨੈਸ ਚਾਹੀਦੀ ਹੈਗੀ, ਜਿਵੇਂ ਤੁਸੀਂ ਕਹਿੰਦੇ ਸੀ ਨਾ, ਬੇਸ਼ੱਕ ਟੈਕਸ ਥੋੜੇ ਜਿਹੇ ਹੋਰ ਵਧਾ ਦੇਣ, ਮਤਲਬ ਸਾਡੇ ਉੱਤੇ ਲਾ ਦੇਣ ਜਿਹੜੇ ਹੈਲਥ ਸਿਸਟਮ ਜੇ ਠੀਕ ਹੁੰਦਾ ਹੋਵੇ ਤਾਂ।
ਧੰਨਵਾਦ, ਕੋਈ ਇਤਰਾਜ਼, ਮਿਹਰਬਾਨੀ, ਸੋਰੀ ਮੈਨੂੰ, ਹਾਂਜੀ ਮਿਹਰਬਾਨੀ ਬਹੁਤ ਬਹੁਤ। ਕਾਲਰ ਕਾਫੀ ਨੇ ਪਰ ਆਪਾਂ ਕਮਰਸ਼ੀਅਲ ਵੀ ਲੈਣੇ ਨੇ, ਬਾਕੀ ਅਜੇ ਹੋਰ ਪਏ ਨੇ ਸਾਡੇ ਤੇ, ਦੋਸਤੋ ਹੋਲਡ ਕਰਕੇ ਰੱਖਿਓ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ,
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ, 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313।
ਬਿਗ ਬੋਸ ਫਰਨੀਚਰ ਤੇ ਜਾਣਾ ਜੀ, ਜੇ ਵਧੀਆ ਫਰਨੀਚਰ ਦੀ ਭਾਲ ਦੇ ਵਿੱਚੋਂ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ, ਆਪ ਬਣਾਉਂਦੇ ਨੇ ਫਰਨੀਚਰ, ਆਪਣਾ ਮੈਨੂਫੈਕਚਰਿੰਗ ਯੂਨਿਟ ਆ। ਬਿਗ ਬੋਸ ਫਰਨੀਚਰ ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ ਆ। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਸਟਮ ਬਿਲਡ ਕਿਚਨਸ ਬਣਾਉਂਦੇ ਨੇ, ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। ਜਦੋਂ ਵੀ ਰੈਨੋਵੇਸ਼ਨ ਕਰਾ ਰਹੇ ਹੋ ਘਰ ਆਪਣੇ ਅਤੇ ਨਵੀਂ ਕਿਚਨ ਬਣਾਉਣੀ ਆ, ਔਰਾ ਕਿਚਨਸ ਦਾ ਨਾਂ ਯਾਦ ਰੱਖਣਾ 905-673-2872, 905-673-2872। ਇੱਕ ਸੱਜਣ ਸਨੋ ਦੇ ਉੱਤੇ ਡਿੱਗ ਪਿਆ ਜੀ, ਅਤੇ ਪੇਨ ਪੂਨ ਹੁੰਦੀ ਰਹੀ, ਡਾਕਟਰ ਦੇ ਗਿਆ, ਡਾਕਟਰ ਨੇ ਐਕਸਰੇ ਕੀਤਾ, ਐਕਸਰੇ ਧਿਆਨ ਨਾਲ ਨਾ ਦੇਖਿਆ, ਕੰਮ ਵਿਗੜਦਾ ਗਿਆ 6-7 ਮਹੀਨਿਆਂ ਦੇ ਵਿੱਚ ਲੰਗੜਾਉਣ ਲੱਗ ਗਿਆ। ਫਿਰ ਹਾਰ ਕੇ ਉਹਦੀ ਐੱਮ ਆਰ ਆਈ ਕਰਵਾਈ, ਐੱਮ ਆਰ ਆਈ ਵੀ ਐੱਮ ਆਰ ਆਈ ਬੈਕ ਦੀ ਕਰਤੀ, ਉਹਦੀ ਕੀਤੀ ਨੇ ਐੱਮ ਆਰ ਆਈ। ਇੱਥੋਂ ਜਾ ਕੇ ਜਦੋਂ ਬਾਹਰ ਪੰਜਾਬ 'ਚ ਇੰਡੀਆ 'ਚ ਜਾਂ ਇੱਥੇ ਕਰਾਇਆ, ਉਹ ਕਹਿੰਦੇ ਜੀ ਪੁਰਾਣੇ ਸਾਰਾ ਕੁਛ ਦੇਖ ਕੇ ਕਹਿੰਦੇ ਤੇਰੇ ਐਕਚੁਅਲੀ ਕੋਈ ਵੀ ਪ੍ਰੋਬਲਮ ਨਹੀਂ ਸੀ, ਛੋਟੀ ਜਿਹੀ ਪ੍ਰੋਬਲਮ ਸੀ ਜਦੋਂ ਤੂੰ ਡਿੱਗਿਆ ਸੀਗਾ, ਹੇਅਰ ਲਾਈਨ ਫ੍ਰੈਕਚਰ ਸੀ, ਡਾਕਟਰਾਂ ਨੇ ਉਹ ਧਿਆਨ ਨਹੀਂ ਦਿੱਤਾ, ਤੂੰ ਪੇਨ ਕਿਲਰ ਗੋਲੀਆਂ ਖਾਂਦਾ ਰਿਹਾ, ਹੁਣ ਇੱਕ ਗੋਡੇ 'ਤੇ ਲੋਡ ਆਉਣ ਦੇ ਕਰਕੇ ਉਹ ਵੀ ਖਰਾਬ ਹੋ ਗਿਆ ਅਤੇ ਗੋਡੇ ਬਦਲਣੇ ਪੈਣੇ ਆ। ਉਹ ਗੋਡੇ ਬਦਲਾਇਆ ਆ ਜੀ, ਅਤੇ ਉਹਨੇ ਕੁਆਂਟਲ ਕੁਆਂਟਲ ਦੀਆਂ ਕੱਢੀਆਂ ਡਾਕਟਰਾਂ ਨੂੰ ਗਾਲਾਂ, ਅਤੇ ਨਾਲ ਉਹਦੇ ਮਨ ਦੀ ਇੱਛਾ ਵੀ ਜਿਹੜਾ ਡਾਕਟਰ ਸੀਗਾ ਜਿਹਨੇ ਮੈਨੂੰ ਟੇਕ ਕੇਅਰ ਨਹੀਂ ਨਾ ਕੀਤਾ, ਆਪ ਹੀ ਕਿਤੇ ਸਨੋਅ ਦੇ ਉੱਤੇ ਡਿੱਗੇ ਤੇ ਇਹਦੇ ਦੁੱਧ ਦੋਨੇ ਗੋਡੇ ਟੁੱਟਣ ਅਤੇ ਨਾਲੇ ਇਹਦੀ ਬੈਕ ਟੁੱਟੇ ਅਤੇ ਇਹਦੀ ਕੋਈ ਕੇਅਰ ਨਾ ਕਰੇ ਤਾਂ ਫਿਰ ਮੇਰੀ ਮੈਨੂੰ ਸੰਤੁਸ਼ਟੀ ਹੋਊਗੀ। ਹਾਲਾਤ ਇਹ ਨੇ ਜੀ, ਇਹ ਤਾਂ ਉਹਦੇ ਮਨ ਦੇ ਜਜ਼ਬਾਤ ਆ ਜਿਹੜੇ ਮੈਂ ਸਾਂਝੇ ਕਰ ਰਿਹਾ ਸੀ। ਅਗਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੁਮਨ ਸਿੰਘ ਕਰ ਰਿਹਾ।
ਸਤਿ ਸ਼੍ਰੀ ਅਕਾਲ ਜੀ, ਆਪਣੇ ਕੋਲ ਸਮਾਂ ਥੋੜ੍ਹਾ ਹੀ ਆ ਵੀਰ ਜੀ, ਬੋਲੋ।
ਬੇਨਤੀ ਆ ਜੀ, ਮੈਂ ਸਪੈਸ਼ਲਿਸਟ ਕੋਲ, ਮੈਨੂੰ ਡਾਕਟਰ ਨੇ ਕਲਾਇਆ ਅਤੇ ਮੈਨੂੰ ਕਹਿੰਦੇ ਆਪ ਰਿਪੋਰਟ ਬਣਾ ਲਾ, ਕੰਟੈਕਟ ਕਰਦੇ ਆਪ ਆਪਣੀ ਅਪੁਆਇੰਟਮੈਂਟ ਬਣਾ ਲਾ। ਤੇ ਮੈਂ ਕਿਹਾ ਵੀ ਤੁਸੀਂ ਬਣਾ ਕੇ ਤੁਸੀਂ ਮੈਨੂੰ ਰੈਫਰ ਕਰ ਰਹੇ ਹੋ ਤੇ ਤੁਸੀਂ ਅਪੁਆਇੰਟਮੈਂਟ ਬਣਾ ਕੇ, ਨਹੀਂ ਤੁਸੀਂ ਆਪ ਬਣਾ ਲਓ ਜੀ, ਕੋਈ ਗੱਲ ਆ ਕਰਨ ਵਾਲੀ ਕਾਇਦਾ ਉਹਨਾਂ ਦਾ, ਮੈਨੂੰ ਅਪੁਆਇੰਟਮੈਂਟ ਬਣਾ ਕੇ ਦੱਸਣਾ ਚਾਹੀਦਾ। ਦੂਜੀ ਬੇਨਤੀ ਹੈ ਜੀ, ਮੈਂ ਮੇਰਾ ਬੱਚਾ ਸੀਗਾ ਛੋਟਾ ਬੇਟਾ ਮੇਰਾ, ਉਹ ਛੋਟੇ ਹੁੰਦਿਆਂ ਸਿੱਖ ਚਿੰਨ ਹਸਪਤਾਲ ਉਹਨਾਂ ਰਿਕਮੈਂਡ ਕੀਤਾ ਡਾਕਟਰ ਨੇ ਜੀ, ਇਹਦੇ ਹਰਨੀਆਂ ਦੀ ਸ਼ਿਕਾਇਤ ਆ। ਉੱਥੇ ਗਏ ਡਾਕਟਰ ਜਿਹੜਾ ਸਪੈਸ਼ਲਿਸਟ ਸੀ ਜਿਹੜਾ ਵੀ ਇਹਨਾਂ ਦਾ ਸੀ, ਉਹਨੇ ਕਿਹਾ ਜੀ ਹਰਨੀਆਂ ਦੀ ਸ਼ਿਕਾਇਤ, ਇਹਦੀ ਸਰਜਰੀ ਹੋਈ। ਸਾਨੂੰ ਵੀ ਪਤਾ ਸੀ ਕਿਹੜੇ ਡਾਕਟਰ ਸੀ, ਉਹਦਾ ਜਨਾਬ ਹਰਨੀਆਂ ਦੀ ਸ਼ਿਕਾਇਤ ਕਰਕੇ ਕਰਤੀ ਦੀ ਸਰਜਰੀ, ਤੇ ਉਹਦੀ ਉਹਨਾਂ ਨਸ ਬੰਦੀ ਕਰਤੀ ਤੇ ਹਰਨੀਆਂ ਦੀ ਸ਼ਿਕਾਇਤ ਕੋਈ ਨੀ, ਕਹਿੰਦੇ ਸੋਰੀ ਇਹ ਗਲਤ ਸੀ, ਉਹ ਗਲਤ, ਸਾਨੂੰ ਗਲਤੀ। ਅੱਛਾ, ਸਾਨੂੰ ਨਾ ਉਹਨਾਂ ਦੱਸਿਆ ਵੀ ਸਾਡੀ ਨਸ ਬੰਦੀ ਕਰਤੀ ਹੈ। ਉਹ ਫਿਰ ਪੀਡੀਟੀਸ਼ਨ ਕੋਲ ਮੈਂ ਇੱਕ ਵਾਰੀ ਗਿਆ ਬੱਚੇ ਨੂੰ ਲੈ ਕੇ, ਮੈਂ ਕਿਹਾ ਤੇ ਪ੍ਰਾਈਵੇਟ ਪਾਰਟ ਨਹੀਂ ਡਿਵੈਲਪ ਹੋ ਰਹੇ ਤੇ ਕੀ ਵਜ੍ਹਾ, ਉਹਨੇ ਜੀ ਉਮਰ ਦੇ ਲਿਆਜ ਨਾ ਹੋ ਜਾਣਗੇ। ਉਹ ਜਦੋਂ ਅਸਾਂ ਕੀਤਾ ਵਿਆਹ ਤੇ ਉਹ ਬੱਚੀ ਲਿਆਂਦੀ ਵਿਆਹ ਕੇ, ਤੇ ਬੱਚੀ ਆਖੇ ਜੀ ਇਹਦੇ ਪੱਲੇ ਕੋਈ ਨੀ ਗਾ। ਹਾਂਜੀ, ਤੇ ਉਹ ਰੌਲਾ ਮੁੱਕ ਗਿਆ ਜੀ, ਉਹ ਬੱਚੀ ਨੇ ਫਿਰ ਜਾਣਾ ਹੀ ਸੀ ਆਪਣੇ ਘਰ ਲੈ ਗਏ ਉਹਨੂੰ ਸਾਈ, ਉਹ ਸਾਨੂੰ ਨੀ ਸੀ ਪਤਾ ਇਹਨਾਂ ਕੰਮਾਂ ਦਾ। ਉਹ ਫਿਰ ਮੈਂ ਕਿਹਾ ਵੀ ਇਹਨੂੰ ਵਜ੍ਹਾ ਕੀ ਆ ਵੀ ਮੁੰਡਾ ਜਦੋਂ ਪੈਦਾ ਅਸੀਂ ਚੰਗਾ ਪਾਇਆ, ਇਹਦੀ ਹਾਈਟ ਆਮ ਬੱਚਿਆਂ ਨਾਲੋਂ ਜ਼ਿਆਦਾ ਸੀਗੀ। ਉਹਦੀ ਰਿਪੋਰਟ ਪੜ੍ਹ ਲਈ ਸੰ ਸਿੰਘ ਚੜ੍ਹ ਹਸਪਤਾਲ ਚੋਂ, ਉਹਦੇ ਫਿਰ ਕਿਸੇ ਸੁਬਥੇ ਦਾ ਇਹਦੀ ਨਸਬੰਦੀ ਕਰ ਦਿੱਤੀ ਉਹਨਾਂ ਨੇ।
ਸੋ ਸੋਰੀ ਜੀ, ਸਮਾਂ ਆਪਣਾ ਵੀਰ ਜੀ ਹੋ ਗਿਆ ਸਮਾਪਤ। ਇੱਕ ਕਾਲਰ ਸ਼ਾਇਦ ਹੋਰ ਹੋਲਡ ਤੇ ਹੈਗੇ ਨੇ, ਅੱਧਾ ਕੁ ਮਿੰਟ ਹੈਗਾ ਵੀਰ ਜੀ ਤੁਹਾਡੇ ਕੋਲੇ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਦਰਾਜ ਸਾਹਿਬ, ਬੜੇ ਦੁੱਖ ਭਰੀ ਕਹਾਣੀ ਸੁਣਾ ਕੇ ਗਏ ਨੇ ਭਾਈ ਸਾਹਿਬ
ਜੀ। ਹਾਂਜੀ, ਮਾਫੀ ਚਾਹੁੰਦੇ ਹਾਂ ਜੀ, ਕਈ ਵਾਰੀ ਹੋ ਜਾਂਦਾ
ਬੱਚੇ ਦੀ ਜ਼ਿੰਦਗੀ ਖਰਾਬ ਕਰਤੀ ਜੀ, ਆਪਣੇ ਕਿਸੇ ਸਟੋਰ ਤੇ ਉਹ ਅੱਗੇ ਕੁੜੀ ਆਪਣੀ ਸੀ, ਉਹ ਕਹਿੰਦੇ ਤੇਰੀਆਂ ਐਨਕਾਂ ਆਏ ਨੇ, ਤੇਰੀਆਂ ਅੱਖਾਂ ਚ ਆਏ ਆ। ਮੈਂ ਬੜਾ ਹੈਰਾਨ, ਮੈਂ ਆਪਣੇ ਡਾਕਟਰ ਦੇ ਗਿਆ, ਮੇਰਾ ਡਾਕਟਰ ਜਨਮ ਸਪੈਸ਼ਲਿਸਟ ਕਲਾਈ, ਉਹ ਤੋਂ ਡੇਢ ਮਹੀਨੇ ਬਾਅਦ ਅਪੁਆਇੰਟਮੈਂਟ ਮਿਲੀ। ਉਹ ਕਹਿੰਦਾ ਤੂੰ ਉੱਥੇ ਕਿਉਂ ਆਇਆ, ਤੈਨੂੰ ਕੀ ਹੋਇਆ, ਤੂੰ ਬਿਲਕੁਲ ਠੀਕ ਆ? ਇਹ ਮੈਂ ਉਹੀ ਆਪਣੇ ਜਿਹੜੇ ਐਨਕਾਂ ਵਾਲੇ ਸੀ ਉਹਨਾਂ ਤੋਂ ਜਾ ਕੇ ਐਨਕਾਂ ਮੈਂ ਅਪਗ੍ਰੇਡ ਕਰਾਈਆਂ, ਵਿੱਚੇ 2 ਮਹੀਨੇ ਸਟ੍ਰਾਈਕ ਹੋ ਗਈ। ਮੈਂ ਦੇਖ ਲਓ ਇੰਨਾ ਮੈਂ ਕੱਦੂ ਪਾਰ ਹੋਇਆ, ਮੈਨੂੰ ਤਕਰੀਬਨ ਆਪ ਪਿਛਲੇ ਮਹੀਨੇ ਜਾ ਕੇ ਮੈਨੂੰ ਐਨਕਾਂ ਮਿਲੀਆਂ ਨੇ ਜੁਲਾਈ ਤੋਂ ਸ਼ੁਰੂ ਕਰਕੇ।
ਧੰਨਵਾਦ, ਸਮਾਂ ਹੋ ਗਿਆ ਧੀਰ ਸਾਹਿਬ। ਦੋਸਤੋ ਮਾਫੀ ਚਾਹੁੰਦੇ ਹਾਂ, ਸਮਾਂ ਅਸੀਂ ਸਟੇਸ਼ਨ ਤੋਂ ਵੀ ਮਾਫੀ ਚਾਹੁੰਦੇ, ਸਮਾਂ ਥੋੜਾ ਜਿਹਾ ਵੱਧ ਲੈ ਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਕੋਈ ਨਹੀਂ ਆਪਾਂ 2-3 ਦਿਨ ਇਹਨਾਂ ਇਸ਼ੂਜ਼ ਤੇ ਹੋਰ ਡਿਸਕਸ ਕਰਾਂਗੇ। ਮਾਫੀ ਚਾਹੁੰਦੇ ਹਾਂ ਜੀ, ਅਸੀਂ ਕਿਸੇ ਦਾ ਕੋਈ ਪਰਸਨਲੀ ਅਗੇਂਸਟ ਨਹੀਂ, ਨਾ ਪਰਸਨਲੀ ਕਿਸੇ ਦੇ ਹੱਕ ਦੇ ਵਿੱਚ, ਅਸੀਂ ਤਾਂ ਜੋ ਪਬਲਿਕ ਦੀਆਂ ਪ੍ਰੋਬਲਮਸ ਨੇ ਇੱਥੇ ਡਿਸਕਸ ਕਰ ਰਹੇ ਹਾਂ। ਜੇ ਕਿਸੇ ਨੂੰ ਮਾੜੀ ਲੱਗੀ ਹੋਵੇ ਤਾਂ ਮਾੜੀ ਲੱਗੇ ਜੀ, ਅਸੀਂ ਕੀ ਕਹਿ ਸਕਦੇ ਹਾਂ, ਜਿਹਨੂੰ ਪੇਨ ਆ ਉਹਨੇ ਤਾਂ ਬੋਲਣਾ ਹੀ ਬੋਲਣਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Har kisi team for entertainment and Trust 99 logistics present Arijit Singh live in concert Saturday June 11th at the First Ontario Centre Hamilton. Ek baar sahi ek raat In association with Trans Expert, Autobahn, Roadlink, RPD24, Magnus Furniture and G Media Group. For tickets, visit Ticketmaster.ca or call 905-793-1234. Team 4 Entertainment presents Arijit Singh Live in Concert.
शाह एंटरटेनमेंट के नासिर शाह लेकर आ रहे हैं पूरी दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबरहार आफ्ताब इकबाल अपनी पूरी टीम के साथ आपके शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ओ माया मेहंदी रोका या व्यादा होवे मौका प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर 100 तो लेके 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर कन्वीनिएंटली लोकेटेड इन बॉन। हुणे कॉल करो आते अपनियां पार्टियां बुक कराओ 416-433-9191 416-433-9191
प्रेसिडेंट कन्वेंशन सेंटर।
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिसने तुहाडा